ਇੱਕ ਬਹੁਤ ਵੱਡੀ ਹਵੇਲੀ ਸੀ, ਚਾਰ ਦੀਵਾਰੀ ਸੀ। ਚਾਰ ਦੀਵਾਰੀ ਦੇ ਅੰਦਰ ਕਹਿੰਦਾ ਇੱਕ ਪਾਰਕ ਸੀ। ਕਹਿੰਦਾ ਜਿਸ ਦਿਨ ਸ਼ੇਰੇ ਪੰਜਾਬ ਪਾਸੂ ਹਰਿਮੰਦਰ ਸਾਹਿਬ ਨਾ ਸ਼ੇਰੇ ਪੰਜਾਬ ਆ ਸਕਦਾ, ਉਸ ਹਵੇਲੀ ਵਿੱਚ ਖੜੇ ਹੋ ਕੇ ਉਹਦਾ ਪਰਸਨਲ ਸਲਾਹਕਾਰ ਵੇਖਦਾ ਸ਼ੇਰੇ ਪੰਜਾਬ ਹਰਿਮੰਦਰ ਸਾਹਿਬ ਵੱਲ ਦੋਨਾਂ ਹੱਥਾਂ ਵਿੱਚ ਦਾੜਾ ਲੈ ਕੇ ਅਰਦਾਸ ਕਰਦਾ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੇਰੇ ਵਰਗੇ ਟੂਕਰ ਨੂੰ ਨਾ ਜੀਤ ਨੂੰ ਤੂੰ ਐਡੇ ਵੱਡੇ ਦੇਸ਼ ਦੀ ਜ਼ਿੰਮੇਵਾਰੀ ਬੱਚੀ ਸੱਚੇ ਪਾਤਸ਼ਾਹ। ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਇੱਕ ਸਮੇਂ ਨਿਤਨਮ ਕਰ ਰਿਹਾ ਖਾਲਸਾ ਜੀ, ਨਿਤਨਮ ਪੁਰਾਣੇ ਸਰੀਰ ਖੁੱਲੇ ਡੁੱਲੇ ਹੁੰਦੇ ਸਨ, ਆਪ ਜੀ ਦੇ ਦਰਸ਼ਨ ਕਰਨ ਵਾਸਤੇ ਕੋਈ ਨਵਾਬ ਆਇਆ, ਪਹਿਰੇਦਾਰ ਪਹਿਰੇ ਤੇ ਖੜਾ, ਪਹਿਰੇਦਾਰ ਨੂੰ ਨਵਾਬ ਨੇ ਆਖਿਆ ਕਿ ਮੈਂ ਸ਼ੇਰੇ ਪੰਜਾਬ ਦੇ ਦਰਸ਼ਨ ਕਰਨੇ ਨੇ। ਪਹਿਰੇਦਾਰ ਨੇ ਆਖਿਆ ਠਹਿਰੋ ਜੀ ਜਰਾ ਮੈਂ ਦੋ ਮਿੰਟ ਸ਼ੇਰੇ ਪੰਜਾਬ ਨਾਲ ਗੱਲ ਕਰਦਾ ਕਿ ਸ਼ੇਰੇ ਪੰਜਾਬ ਨਿਤਨਮ ਕਰ ਰਿਹਾ। ਖਾਲਸਾ ਜੀ ਸਰਦੀਆਂ ਦੇ ਦਿਨ ਤੇ ਸੂਰਜ ਨਿਕਲਿਆ ਆਇਆ, ਅੱਗੇ ਸਿੰਘਾਂ ਦੇ ਸਰੀਰ ਖੁੱਲੇ ਡੁੱਲੇ ਹੁੰਦੇ ਸਨ, ਖਾਲਸਾ ਜੀ ਮੰਜਾ ਵਗੈਰਾ ਡਾਹ ਕੇ ਨਾ ਸ਼ੇਰੇ ਪੰਜਾਬ ਚੌਂਕੜਾ ਮਾਰ ਕੇ ਮੰਜੇ ਤੇ ਭਜਨ ਕਰ ਰਿਹਾ, ਨਿਤਨਮ ਕਰ ਰਿਹਾ। ਅੱਜ ਵੀ ਗੁਰਦਾ ਸਾਹਿਬ ਬੜੇ ਆਇਆ, ਪਹਿਰੇਦਾਰ ਨੇੜੇ ਜਾ ਕੇ ਖੜਾ ਹੋ ਗਿਆ ਬੁਲਾਉਣਾ, ਜਦੋਂ ਜੋਗ ਨਹੀਂ ਸਮਝਿਆ ਸ਼ੇਰੇ ਪੰਜਾਬ ਦੀ ਨਜ਼ਰ ਪਈ, ਨਿਤਨਮ ਕਰਨਾ ਬੰਦ ਕਰਕੇ ਸ਼ੇਰੇ ਪੰਜਾਬ ਨੇ ਆਖਿਆ ਸਿੱਖਾ ਕੀ ਗੱਲ ਹੈ, ਅੱਗੇ ਮੇਰੇ ਇੱਕ ਨਵਾਬ ਮਿਲਣ ਵਾਸਤੇ ਆਇਆ, ਅੱਗੇ ਕੋਈ ਗੱਲ ਉਹਨੂੰ ਅੱਗੇ ਆਉਣ ਦੋ। ਸ਼ੇਰੇ ਪੰਜਾਬ ਨੇ ਫਿਰ ਨਿਤਨਮ ਕਰਨਾ ਸ਼ੁਰੂ ਕਰ ਦਿੱਤਾ ਇਹ ਗੱਲ ਕਹਿ ਕੇ। ਜਦੋਂ ਨਵਾਬ ਅੱਗੇ ਵਧਿਆ ਖਾਲਸਾ ਜੀ, ਨਵਾਬ ਦੀ ਹਿੰਮਤ ਨਹੀਂ ਪਈ, ਕਹਿੰਦੇ ਨੇ ਕਿ ਸ਼ੇਰੇ ਪੰਜਾਬ ਦੇ ਚਿਹਰੇ ਵੱਲ ਝਾਕ ਉਹ ਪਿੱਛੇ ਮੁੜ ਪਿਆ। ਸ਼ੇਰੇ ਪੰਜਾਬ ਨੇ ਵੇਖਿਆ ਵੀ ਇਹ ਨਵਾਬ ਆਇਆ ਸੀ ਪਿੱਛੇ ਮੁੜ ਪਿਆ, ਗੱਲ ਕੀ ਹੈ। ਉਹ ਸਿੱਖੋ ਕਈ ਪੁੱਛਦੇ ਨੇ ਪੁਰਾਤਨ ਸਿੱਖਾਂ ਦੇ ਅੱਜ ਦੇ ਸਿੱਖਾਂ ਚ ਕੀ ਫਰਕ ਹੈ, ਖਾਲਸਾ ਜੀ ਉਹ ਸਿੱਖ ਉਹੀ ਨੇ ਪਰ ਅੱਜ ਦੇ ਸਿੱਖਾਂ ਚ ਜਪ ਤਪ ਦੀ ਕਮੀ ਹੈਗੀ ਖਾਲਸਾ, ਅੱਜ ਦੇ ਸਿੱਖਾਂ ਦਾ ਅੰਮ੍ਰਿਤ ਵੇਲਾ ਨਹੀਂ ਰਿਹਾ, ਅੱਜ ਦੇ ਸਿੱਖਾਂ ਦਾ ਨਿਤਨੇਮ ਨਹੀਂ ਰਿਹਾ, ਉਹ ਜਿਹੜੇ ਦੁੱਧ ਤੇ ਮਲਾਈ ਨਾ ਰਹਿ ਉਹਦੇ ਚੋਂ ਮੱਖਣ ਨਹੀਂ ਨਿਕਲਿਆ ਕਰਦਾ, ਖਾਲਸਾ ਜੀ ਕਹੋ ਵਾਹਿਗੁਰੂ। ਦੁੱਧ ਦੇ ਉੱਤੋਂ ਮਲਾਈ ਲਾ ਕੇ ਗਾਲੀ ਵਿੱਚੋਂ ਮੱਖਣ ਕੀ ਨਿਕਲਣਾ, ਜਿਹੜੀ ਕੌਮ ਦੇ ਵਿੱਚ ਜਪ ਤਪ ਦੀ ਕਮੀ ਆ ਜਾ ਉਹਦੇ ਚ ਸ਼ਕਤੀ ਨਹੀਂ ਰਿਹਾ ਕਰਦੀ, ਜਿੱਥੇ ਭਗਤੀ ਉੱਥੇ ਸ਼ਕਤੀ ਹੈ। ਨਿਤਨਮ ਕਰਨ ਤੋਂ ਬਾਅਦ ਸ਼ੇਰੇ ਪੰਜਾਬ ਦੇ ਪਹਿਰੇਦਾਰ ਨੂੰ ਆਗਿਆ ਪ੍ਰੇਮੀਆਂ ਉਹ ਨਵਾਬ ਹੈ ਜੀ ਕਿੱਥੇ ਗਿਆ, ਆਖਿਆ ਮਹਾਰਾਜ ਉਹ ਨਵਾਬ ਤੂੰ ਮੁੜ ਗਿਆ ਬਾਹਰ ਖੜਾ। ਸ਼ੇਰੇ ਪੰਜਾਬ ਨੇ ਆਖਿਆ ਬੁਲਾ ਉਹਨੂੰ, ਜਦੋਂ ਉਹ ਨਵਾਬ ਆਇਆ ਤੇ ਸ਼ੇਰੇ ਪੰਜਾਬ ਨੇ ਆਖਿਆ ਪ੍ਰੇਮੀਆਂ ਕੀ ਗੱਲ ਨਵਾਬ ਤੂੰ ਮੁੜ ਗਿਆ, ਉਹਨੇ ਆਖਿਆ ਮਹਾਰਾਜ ਤੁਹਾਨੂੰ ਨਿਤਨਮ ਕਰਦੇ ਨੂੰ ਵੇਖ ਕੇ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਤੁਹਾਡੇ ਕੋਲ ਖੜਾ ਹੋ ਗਿਆ, ਮੈਂ ਤੇਰਾ ਨਿਸ਼ਹਿਰਾ। ਬੜਾ ਵਫ਼ਾਦਾਰ ਵਜ਼ੀਰ ਸੀ, ਆਖਿਆ ਸ਼ੇਰੇ ਪੰਜਾਬ ਉਧਰ ਵੇਖ ਲਓ ਤਿਆਰੀ ਕਿੰਨੀ ਹੈ, ਪਰ ਖਾਲਸਾ ਜੀ ਸ਼ੇਰੇ ਪੰਜਾਬ ਨੇ ਆਖਿਆ ਕੋਈ ਗੱਲ ਨੀ ਦੋ ਚਾਰ ਜਰਨੈਲ ਅੱਗੇ ਤੋਰ ਦਿੰਦੇ ਹਾਂ। ਅਜੀਜ ਅਜ਼ੀਮ ਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਨੂੰ ਕੱਲ ਜਰਨੈਲਾਂ ਨਾਲ ਨੀ ਪਾਣੀ, ਹੁਣ ਸਰਕਾਰ ਨੂੰ ਚਾਹੀਦਾ ਕਿ ਤਲਵਾਰ ਦੀ ਮੁੱਠੀ ਨੂੰ ਆਪ ਹੱਥ ਪਾਵੇ। ਕਹਿੰਦੇ ਦੋਸਤ ਮੁਹੰਮਦ ਖਾਂ ਦੀਆਂ ਸੱਤ ਰਾਣੀਆਂ ਸਨ, ਕਿਸੇ ਨੂੰ ਦੋਸਤ ਮੁਹੰਮਦ ਖਾਂ ਨੂੰ ਆਖਿਆ, ਆਖਿਆ ਨਵਾਬ ਸਾਹਿਬ ਜਦੋਂ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹਰੀ ਸਿੰਘ ਨਲੂਆ ਆਪਣੇ ਚਰਨ ਚ ਪੂਰਾ ਹੈ ਨਾ, ਆਪਣੇ ਕਰੈਕਟਰ ਚ ਪੂਰਾ ਹੈ, ਵਰਕਾ ਪਾੜ ਦੋ ਨਵਾਬ ਸਾਹਿਬ ਕਿ ਤੁਸੀਂ ਸ਼ੇਰੇ ਪੰਜਾਬ ਤੇ ਫਤਿਹ ਪਾ ਜਾਓ। ਅੱਛਾ ਅੱਛਾ, ਸਭ ਤੋਂ ਛੋਟੀ ਰਾਣੀ ਨਵਾਬ ਖਾਨ, ਮਾਫ ਕਰਨਾ ਦੋਸਤ ਮਹਿੰਦਰ ਖਾਨ ਦੀ ਬੜੀ ਖੂਬਸੂਰਤ ਸੀ, ਇਹਨੇ ਆਪਣੀ ਰਾਣੀ ਨੂੰ ਬੁਲਾਇਆ, ਆਖਿਆ ਹਰ ਸਿੰਘਾਂ ਨਾਲ ਤੇ ਮੈਦਾਨੀ ਜੰਗ ਚ ਜਾਓ, ਜਾਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਦਲ ਦੇ ਨੂੰ ਉਹਦੇ ਚਰਨ ਤੋਂ ਡਲਾਓ ਖਾਲਸਾ ਜੀ। ਕਹਿੰਦੇ ਨੇ ਦੋਸਤ ਮੁਹੰਮਦ ਖਾਨ ਦੇ ਘਰ ਵਾਲੀ ਨੇ ਹਾਰ ਸ਼ਿੰਗਾਰ ਲਾਏ ਨੇ, ਖਾਲਸਾ ਜੀ ਉਹ ਸਿੱਖ ਹੋ ਜਾਏ ਸਾਨੂੰ ਝਾਤੀ ਮਾਰ ਲਓ, ਅੱਜ ਦੇ ਸਿੱਖ ਦਾ ਜੀਵਨ ਤੇ ਉਦੋਂ ਦੇ ਸਿੱਖ ਦਾ ਜੀਵਨ ਕੀ ਸੀ, ਅੱਜ ਦੇ ਸਿੱਖ ਦਾ ਜੀਵਨ ਤੇ ਉਦੋਂ ਦੇ ਸਿੱਖ ਦਾ ਜੀਵਨ ਕੀ ਸੀ ਖਾਲਸਾ ਜੀ, ਜਿਹੜਾ ਧਿਆਨ ਦੇਣਾ। ਹਾਰ ਸ਼ਿੰਗਾਰ ਲਾਏ ਨੇ ਦੋਸਤ ਮੁਹੰਮਦ ਖਾਨ ਦੀ ਸਭ ਤੋਂ ਛੋਟੀ ਰਾਣੀ ਨੇ, ਇਹਨੇ ਸੁਣਿਆ ਸੀ ਕਿ ਸਿੱਖ ਕਦੀ ਨਿਹੱਥੀ ਔਰਤ ਤੇ ਹੱਥ ਨਹੀਂ ਚੁੱਕਦਾ, ਕਹਿੰਦਾ ਸਿੱਖ ਖੈਰ ਮੰਗਣ ਆਏ ਨੂੰ ਕਦੀ ਵਾਪਸ ਨਹੀਂ ਮੋੜਦਾ, ਕਦੀ ਵਾਪਸ ਨਹੀਂ ਮੋੜਦਾ ਖੈਰ ਮੰਗਣ ਆਏ ਨੂੰ। ਇਹ ਹਰ ਸ਼ਿੰਗਾਰ ਲੈ ਕੇ ਜਦੋਂ ਪੁੱਜੀ ਹਰੀ ਸੁੰਦਰਵੇ ਦੇ ਸਾਹਮਣੇ, ਗੁਰਮੁਖ ਪਿਆਰੇ ਹਰੀ ਸੁੰਦਰਤਾ ਜੀ ਲੱਗੇ ਕਹਿਣ, ਆਓ ਬੀਬਾ ਕਿਵੇਂ ਆਈ ਹੈ, ਇਹ ਤਾਂ ਮੈਦਾਨੀ ਜੰਗ ਹੈ, ਦੇਖੀ ਭੈਣੇ ਕਿਸੇ ਸੂਰਮੇ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਈ, ਕਿਸੇ ਬੜਾ ਹਾਲਜਾ ਕੀ ਲੈਣ ਵਾਸਤੇ ਆਈ ਹੈ। ਇਹਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਮੈਂ ਕੋਈ ਮੰਗਣ ਵਾਸਤੇ ਆਈ ਹੈ। ਸਿੱਖੋ ਸਾਡਾ ਚਰਨ ਨਹੀਂ ਰਿਹਾ, ਸਿੱਖੋ ਸਾਡਾ ਕਰੈਕਟਰ ਨਹੀਂ ਰਿਹਾ, ਆਖਿਆ ਮੰਗ ਬੀਬਾ ਕੀ ਮੰਗਦੀ ਹੈ, ਸਿੱਖ ਮੰਗਣ ਆਏ ਨੂੰ ਕਦੀ ਖਾਲੀ ਨਹੀਂ ਮੋੜਦਾ, ਜੋ ਮੰਗੇ ਜੀ ਤੈਨੂੰ ਮਿਲ ਜਾਏਗਾ। ਕਹਿੰਦੇ ਨੇ ਦੋਸਤ ਮੁਹੰਮਦ ਖਾਨ ਦੀ ਰਾਣੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ, ਮੈਨੂੰ ਤੁਹਾਡੇ ਵਰਗਾ ਇੱਕ ਪੁੱਤਰ ਚਾਹੀਦਾ। ਹਰੀ ਸਿੰਘ ਨਰਵੇ ਨੇ ਕਹਿਣਾ ਕੀਤਾ, ਘੋੜੀਏ ਹਰੀ ਸਿੰਘ ਵਰਗਾ ਪੁੱਤਰ ਤੇ ਹਰੀ ਸਿੰਘ ਦੀ ਮਾਂ ਪੈਦਾ ਕਰ ਸਕਦੀ, ਕੋਈ ਦੁਨੀਆ ਦੀ ਹੋਰ ਮਾਂ ਹਰੀ ਸਿੰਘ ਵਰਗਾ ਪੁੱਤਰ ਪੈਦਾ ਨਹੀਂ ਕਰ ਸਕਦੀ, ਹਰੀ ਸਿੰਘ ਵਰਗੇ ਪੁੱਤਰ ਨੂੰ ਜਨਮ ਨਹੀਂ ਦੇ ਸਕਦੀ। ਪਰ ਗੱਲ ਇਹ ਹੈ ਬੀਬਾ, ਇਹਨੂੰ ਪੁੱਤਰ ਚਾਹੀਦਾ ਨਾ, ਸਿੱਖ ਮੰਗਣ ਆਏ ਨੂੰ ਕਦੀ ਖਾਲੀ ਨਹੀਂ ਬੋਲਦਾ। ਆਖਿਆ ਬੀਬਾ ਚੌਂਕੜਾ ਮਾਰ ਕੇ ਬੈਠ, ਤੈਨੂੰ ਪੁੱਤਰ ਚਾਹੀਦਾ, ਹਰੀ ਸਿੰਘ ਤੈਨੂੰ ਖਾਲੀ ਨਹੀਂ ਮੜੇਗਾ। ਕਹਿੰਦੇ ਦੋਸਤ ਮੁਹੰਮਦ ਖਾਨ ਦੀ ਰਾਣੀ ਜਦੋਂ ਚੌਂਕੜਾ ਮਾਰ ਕੇ ਬੈਠੀ ਨਾ, ਚੌਂਕੜਾ ਮਾਰ ਕੇ ਬੈਠ ਗਈ ਹਰੀ ਸਿੰਘ ਨਰਵਾ ਦੀ ਗੋਦੀ ਚ ਬਹਿ ਗਿਆ। ਆਖਿਆ ਬੀਬਾ ਜੇ ਤੈਨੂੰ ਹਰੀ ਸਿੰਘ ਵਰਗਾ ਪੁੱਤਰ ਚਾਹੀਦਾ, ਹਰੀ ਸਿੰਘ ਨੂੰ ਆਪਣਾ ਪੁੱਤਰ ਸਮਝ ਲੈ। ਉਹਦੀਆਂ ਤਾਹਾਂ ਨਿਕਲ ਗਈਆਂ, ਉਹਦੀਆਂ ਪੁੱਤਾਂ ਨਿਕਲ ਗਈਆਂ, ਪੁੱਤ ਨਿਕਲ ਗਈ ਉਹਦੀ, ਬਸ ਮੁੜ ਕੇ ਆਈ। ਆਖਿਆ ਆਪਣੇ ਪਤੀ ਨੂੰ ਮੂਰਖ ਪਤੀ ਦੇਵ, ਆਪਣੀਆਂ ਫੌਜਾਂ ਵਾਪਸ ਮੋੜ ਲੈ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਦਾ ਕਰੈਕਟਰ ਐਡਾ ਉੱਚਾ, ਤੂੰ ਵਰਕਾ ਪਾੜ ਦੇ ਕੀ ਮੈਂ ਤੇ ਫਤਿਹ ਪਾ ਜਾਊਂਗਾ। ਖਾਲਸਾ ਜੀ ਇੱਕ ਵਾਰੀ ਕਹਿ ਦਿਓ ਨਾ ਵਾਹਿਗੁਰੂ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜਿਹਨਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ। ਤੇ ਰਾਜੇ ਦੀ ਰਾਣੀ, ਰਾਜੇ ਦੀ ਲੜਕੀ ਕਿੰਨੀ ਖੂਬਸੂਰਤ ਸੀ। ਕਹਿੰਦੇ ਵੀ ਜਿਹੜਾ ਉਹਦੇ ਵੱਲ ਦੇਖਦਾ ਉਹਦਾ ਮਨ ਮੋਹਿਆ ਜਾਂਦਾ ਸੀ। ਇਸ ਚੰਬਾ ਦੇ ਰਿਆਸ ਦੇ ਰਾਜੇ ਦੀ ਲੜਕੀ ਦਾ ਟੋਲਾ ਰਾਜਪੂਤ ਵਿਆਹ ਕਰ ਜਾ ਰਹੇ ਨੇ। ਰਸਤੇ ਵਿੱਚ ਕੁਝ ਪਠਾਣਾ ਨੇ ਜੰਗਲਾਂ ਦੇ ਰਾਹ ਹੁੰਦੇ ਸਨ। ਚੰਬਾ ਦੇ ਰਿਆਸ ਦੇ ਰਾਜੇ ਦੀ ਲੜਕੀ ਦਾ ਟੋਲਾ ਰਾਜਪੂਤਾਂ ਪਾਸੋਂ ਖੋਲਿਆ। ਮਾਫ ਕਰਨਾ, ਰਾਜਪੂਤਾਂ ਨੂੰ ਮਾਰ ਕੁੱਟ ਕੇ ਭਜਾ ਦੇਣਾ ਪਠਾਣਾ ਨੇ। ਇਹ ਚੰਬਾ ਦੇ ਰਿਆਸ ਦੇ ਰਾਜੇ ਦੀ ਲੜਕੀ ਦਾ ਟੋਲਾ ਖਾਲਸਾ ਨੇ ਖੋਲਿਆ ਤੇ ਮਾਫ ਕਰਨਾ ਚੰਬਾ ਦੇ ਰਿਆਸ ਦੇ ਰਾਜੇ ਦੀ ਲੜਕੀ ਹੱਥੋਂ ਮਾਰ ਮਾਰ ਕੇ ਰੋ ਰਹੀ ਹੈ। ਆਵਾਜ਼ ਪਈ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਕੰਨਾਂ ਵਿੱਚ, ਜਿਹਨੇ ਚੀਰਿਆ ਹੋਵੇ ਸੱਤਾ ਸਮੁੰਦਰਾਂ ਨੂੰ, ਜਿਹੜਾ ਸੱਤਾ ਸਮੁੰਦਰਾਂ ਨੂੰ ਤਰ ਕੇ ਪਾਰ ਹੋ ਜਾਏ ਉਹਦੇ ਲਈ ਇੱਕ ਸਮੁੰਦਰ ਤਰਨਾ ਕੀ ਔਖਾ ਹੈ। ਜਿਹਨੇ ਚੀਰਿਆ ਹੋਵੇ ਸੱਤਾ ਸਮੁੰਦਰਾਂ ਨੂੰ ਉਹਦੇ ਲਈ ਦਰਿਆ ਨੂੰ ਤਰ ਕੇ ਜਾਣਾ ਫਿਰ ਪਾਰ ਕੀ ਹੈ। ਫਿਰ ਕੱਟਣ ਤੋਂ ਬਾਅਦ ਵੀ ਰਹੇ ਲੜਦਾ, ਇਸ ਤੋਂ ਵੱਧ ਸਕਣਾ ਕਿਸੇ ਮਾਰ ਵੀ ਕੀ ਪਾਲਤਾ ਜੀ। ਐਵੇਂ ਨੀ ਬਿਨਾਂ ਸਿਰ ਤੋਂ ਲੜੇ ਆਹਾ। ਇਸ ਚੰਬਾ ਦੇ ਰਿਆਸ ਦੇ ਰਾਜੇ ਦੀ ਲੜਕੀ ਤੋਂ ਹੱਥੜੇ ਮਾਰ ਮਾਰ ਕੇ ਰੋ ਰਹੀ ਹੈ। ਇਹਦੀਆਂ ਕੂਕਾਂ ਅਮਰਸ਼ਹੀਨ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਕੰਨਾਂ ਵਿੱਚ ਪਈਆਂ। ਜੰਗਲ ਦੇ ਵਿੱਚ ਗੁਜਰਾ ਸਿੰਘ ਖਾਲਸਾ ਪੈਦਾ ਕੀਤਾ ਗੁਰੂ ਸਾਹਿਬ ਨੇ, ਗਊ ਤੇ ਗਰੀਬ ਦੀ ਰੱਖਿਆ ਨਹੀਂ। ਇਹ ਜ਼ਾਲਮ ਦਾ ਨਾਸ਼ ਕਰਨ ਵਾਸਤੇ ਪੈਦਾ ਕੀਤਾ, ਜ਼ੁਲਮ ਕਰਨ ਵਾਸਤੇ ਪੈਦਾ ਨਹੀਂ ਕੀਤਾ। ਕਹੋ ਵੈਗੁਰੂ, ਕਹੋ ਵੈਗੁਰੂ। ਖਾਲਸੇ ਨੂੰ ਗਊ ਗਰੀਬ ਤੇ ਜ਼ੁਲਮ ਕਰਨ ਵਾਸਤੇ ਪੈਦਾ ਨਹੀਂ ਕੀਤਾ, ਇਹਨੂੰ ਜ਼ੁਲਮ ਰੋਕਣ ਵਾਸਤੇ ਪੈਦਾ ਕੀਤਾ। ਇਹਨੂੰ ਜ਼ਾਲਮ ਦਾ ਨਾਸ਼ ਕਰਨ ਵਾਸਤੇ ਪੈਦਾ ਕੀਤਾ, ਨਾ ਕਿ ਜ਼ੁਲਮ ਕਰਨ ਵਾਸਤੇ ਪੈਦਾ ਕੀਤਾ। ਬੜੀ ਵੱਡੀ ਬਾਤ ਹੈ ਖਾਲਸਾ ਜੀ। ਉਹ ਸਿੱਖੋ ਸਿੱਖੋ ਸ਼ਬਦ ਪਿਆਰਿਓ ਮਾਵਾਂ ਭੈਣਾਂ ਧੀਆਂ ਕਰਕੇ ਜਾਣੇ ਵੱਡੇ ਵੱਡੇ ਬੰਦੇ। ਇੱਡੀ ਵੱਡੀ ਆਵਾਜ਼ ਓ ਮਾਂ, ਕੋਈ ਮਾਂ ਨਾ ਵਕਾਰ ਨਹੀਂ ਕਮਾ ਸਕਦੀ, ਕੋਈ ਭੈਣ ਨਾ ਵਕਾਰ ਨਹੀਂ ਕਮਾ ਸਕਦਾ, ਕੋਈ ਬੇਟੀ ਨਾ ਵਕਾਰ ਨਹੀਂ ਕਮਾ ਸਕਦਾ। ਅਨਕ ਭੋਗ ਵਿਖਿਆ ਕੇ ਕਰੇ ਇੱਡੀ ਵੱਡੀ ਆਵਾਜ਼ ਤੇ ਮਾਂ ਕਰਨਾ ਖਾਲਸਾ ਜੀ। ਜਿਹੜਾ ਸਿੱਖ ਹੋ ਕੇ ਗਲਤੀ ਕਰਦਾ ਤੇ ਫਿਰ ਸਿੱਖ ਨਾ ਨਾ ਹੋਇਆ। ਕਹੋ ਵੈਗੁਰੂ, ਉਹ ਸਿੱਖ ਕਿੱਥੇ ਹੋਇਆ? ਸਿੱਖ ਹੋਇਆ ਕਦੀ? ਸੁਖਮਨੀ ਸਾਹਿਬ ਦੀ ਬਾਣੀ ਪੜੀ, ਪਰਤਰਾ ਰੂਪ ਨਾ ਦੇਖਿਆ ਨੇਤਰ, ਚੰਗ ਨੇ ਪਰਾਈ ਔਰਤ ਦਾ ਰੂਪ ਵੇਖ ਕੇ ਆਪਣੇ ਮਨ ਚ ਬੁਰਾ ਖਿਆਲ ਨਾ ਲਿਆਵੇ, ਕੋਈ ਹੈ ਤਾਂ। ਉਹ ਗੁਰੂ ਪਿਆਰਿਓ, ਆਪਾਂ ਗੁਰੂ ਗ੍ਰੰਥਾਂ ਦੀ ਬਾਣੀ ਦੇ ਮੁਤਾਬਕ ਚੱਲ ਪਈਏ, ਮਰ ਕੇ ਸੱਚ ਖੰਡ ਕਿਨੇ ਵੇਖਣਾ ਖਾਲਸਾ ਦੀ? ਇਹ ਧਰਤੀ ਜੂਵੇ ਦੀ ਸੱਚ ਖੰਡ ਬਣ ਸਕਦੀ ਖਾਲਸਾ? ਜੇ ਸਾਰੀ ਦੁਨੀਆਂ ਗੁਰੂ ਗ੍ਰੰਥਾਂ ਦੀ ਬਾਣੀ ਦੇ ਮੁਤਾਬਕ ਚੱਲ ਪਵੇ ਖਾਲਸਾ ਦੀ, ਸੱਚ ਖੰਡ ਉਤਰ ਕੇ ਧਰਤੀ ਤੇ ਹੀ ਆ ਜਾ, ਧਰਤੀ ਤੇ ਹੀ। ਅੱਜ ਅੱਜ ਤਾਂ ਅਸੀਂ ਗੁਰੂ ਸਾਹਿਬ ਨੂੰ ਨੀ ਬਖਸ਼ਿਆ, ਅੱਜ ਕੱਲ੍ਹ ਤਾਂ ਗੁਰੂ ਘਰ ਦੀ ਮਾਇਆ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਜੋ ਕਿ ਆਪਣੇ ਘਰ ਹੀ ਰਹਿ ਜਾਈਏ। ਆਪਣੇ ਖਾਲਸਾ ਦੀ ਇਸ ਚੰਬਾ ਦੇ ਵਿਆਸ ਦੇ ਰਾਜੇ ਦੀ ਲੜਕੀ ਦੀ ਲੜਕੀ ਦੇ ਰੋਣ ਦੀ ਆਵਾਜ਼ ਅਮਰਜੀਤ ਬਾਬਾ ਦੀਪ ਸਿੰਘ ਜੀ ਦੇ ਕੰਨਾਂ 'ਚ ਪਈ। ਜਥੇ ਦੇ ਸਿੰਘਾਂ ਨੇ ਲੱਗੇ ਕਹਿਣਾ ਗੁਰਮੁਖੋ, ਅੱਜ ਇਸ ਅਬਲਾ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਬੜਾ ਭਿਆਨਕ ਸਿੰਘ ਨਾ ਜੰਗਲੀ ਤੇ ਜੰਗਲ ਵਿੱਚ ਔਰਤ ਔਰਤ ਦਾ ਕੀ ਕੰਮ ਪਰੇ, ਲੱਗਦਾ ਕੋਈ ਔਰਤ ਮੁਸੀਬਤ ਵਿੱਚ ਹੈ। ਆਵਾਜ਼ ਆ ਰਹੀ ਸੀ ਉਧਰੋਂ ਬਾਬਾ ਜੀ ਵਧੇ ਨੇ ਕਿ ਵੇਖਿਆ ਪਠਾਨ ਇੱਕ ਨੌਜਵਾਨ ਅਬਲਾ ਆਪਣੇ ਸਿਰ ਦੇ ਗੇੜ ਪੜ ਪੜ ਕੇ ਸੜ ਰਹੀ ਸੀ, ਉੱਚੀ ਉੱਚੀ ਰੋ ਰਹੀ ਸੀ। ਇਹਨਾਂ ਪਛਾਣਾ ਪਾਤੂ ਅਬਲਾ ਆਪਣਾ ਬੰਦਾ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਕਹਿੰਦੇ ਅਬਲਾ ਨੇ ਨਜ਼ਰ ਪਈ ਬਾਬਾ ਦੀਪ ਸਿੰਘ ਮਹਾਰਾਜ ਜੀ, ਅੱਖਾਂ ਦੇ ਵਿੱਚ ਖੂਨ ਉਤਰ ਆਇਆ। ਖਾਲਸਾ ਜੀ ਰਾਜਾ ਦਾ ਇਹਨੂੰ ਪੈਦਾ ਕੀਤਾ ਸੀ ਗਊ ਤੇ ਗਰੀਬ ਨੂੰ ਰੱਖਿਆ ਨਹੀਂ, ਅੱਖਾਂ ਦੇ ਵਿੱਚ ਖੂਨ ਉਤਰ ਆਇਆ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ। ਚੌੜੇ ਸਰਕੇ ਨੇ ਪਾਇਆ ਖੰਡੇ ਦੀ ਮੁੱਠੀ ਨੂੰ ਹੱਥ, ਬੋਲਿਆ ਬੋਲੇ ਸੋਹਣੇ ਹਾਲ ਦਾ ਜੰਕਾਰਾ। ਇਹਨਾਂ ਪਠਾਣਾ ਦੇ ਉੱਤੇ ਟੁੱਟ ਪਏ ਨੇ, ਕਾਲਸਾ ਦੀ ਦੋਸਤ ਝੜਕਾ ਕੇ ਨੇ, ਬਾਕੀ ਤਾਂ ਜਾਂਦਿਆਂ ਨੂੰ ਗਾਹ ਨਹੀਂ ਲੱਭਾ। ਬਾਬਾ ਜੀ ਨੇ ਪੁੱਛਿਆ ਬੀਬਾ ਕੌਣ ਹੈ? ਆਖਿਆ ਬਾਬਾ ਜੀ ਕਿੰਨੀ ਵੱਡੀ ਗਲਤੀ ਕੀਤੀ ਮੇਰੇ ਪਿਤਾ ਨੇ, ਮੈਨੂੰ ਇੱਕ ਰਾਜਪੂਤ ਦੇ ਲੜ ਲਾ ਦਿੱਤਾ, ਇੱਕ ਰਾਜਪੂਤ ਨਾਲ ਵਿਆਹ ਦਿੱਤਾ। ਮਾਫ ਕਰਨਾ, ਮੈਨੂੰ ਰਾਜਪੂਤ ਵਿਆਹ ਕੇ ਨਜ਼ਾਰ ਆਪਣੇ ਨਾਲ ਪਠਾਣਾ ਨੇ ਮੇਰਾ ਡੋਲਾ ਖੋਲਿਆ। ਬਾਬਾ ਜੀ ਕਿੰਨੀ ਚੰਗੀ ਗੱਲ ਹੁੰਦੀ ਜੇ ਮੇਰਾ ਪਿਤਾ ਮੈਨੂੰ ਇੱਕ ਸਿੱਖ ਦੇ ਲੜ ਲਾ ਦਿੰਦਾ, ਘੱਟੋ ਘੱਟ ਮੇਰੀ ਜਿੱਤਾਂ ਬਚਾ ਲੈਂਦਾ। ਕਿੰਨਾ ਉੱਚਾ ਚਰਨ ਸੀ, ਕਿੰਨਾ ਉੱਚਾ ਚਰਨ ਸੀ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਲੱਗੇ ਕਰ ਬੀਬਾ। ਦੁਨੀਆ ਵੀ ਰਿਸ਼ਤਾ ਕਰਕੇ ਭਾਵੇਂ ਤੂੰ ਚੰਬਾ ਦੇ ਵਿਆਸ ਦੇ ਰਾਜ ਦੀ ਲੜਕੀ, ਪਰ ਧਰਮ ਦਾ ਰਿਸ਼ਤਾ ਕਰਕੇ ਤੂੰ ਮੈਨੂੰ ਆਪਣੀ ਸੱਚੀ ਮਾਂ ਭੈਣ ਤੇ ਧੀ ਦੇ ਨਾਲੋਂ ਵੀ 100 ਗੁਣਾ ਵੱਧ। ਚੱਲ ਬੀਬਾ, ਚੱਲ ਬੀਬਾ, ਮੈਂ ਤੈਨੂੰ ਤੇਰੇ ਘਰ ਛੱਡ ਆਵਾਂ। ਆਹਾ, ਉਹ ਸਿੱਖੋ ਤੁਸੀਂ ਸ਼ਰਾਬ ਛੱਡ ਦਿਓ ਔਰ ਤੁਸੀਂ ਮਾਸ ਛੱਡ ਦਿਓ, ਝੂਠ ਬੋਲਣਾ ਛੱਡ ਦਿਓ, ਹੱਕ ਦੀ ਕਮਾਈ ਖਾਓ, ਹਰਾਮ ਦਾ ਖਾਣਾ ਬੰਦ ਕਰ ਦਿਓ, ਨਿਤਨਿਮ ਕਰਨਾ ਬੰਦ ਕਰ ਦਿਓ, ਸਰਬੱਤ ਦਾ ਭਲਾ ਕਰਨਾ ਸ਼ੁਰੂ ਕਰ ਦਿਓ। ਪ੍ਰਚਾਰ ਕਰਨ ਦੀ ਲੋੜ ਨਹੀਂ, ਤੁਹਾਨੂੰ ਵੇਖ ਕੇ ਦੁਨੀਆ ਸਿੱਖਾਂ ਦੀ ਬਣ ਜਾਏਗੀ। ਇਹ ਧਰਮ ਇੰਨਾ ਚੰਗਾ, ਲੋਕ ਕਹਿਣਗੇ ਉਹ ਇੰਨਾ ਧਰਮ ਚੰਗਾ, ਸਿੱਖ ਭਰਾਇਆ ਹੱਕ ਨਹੀਂ ਖਾਂਦੇ, ਸਿੱਖ ਸ਼ਰਾਬ ਨਹੀਂ ਪੀਂਦੇ। ਅਜੇ ਤੇ ਲੋਕ ਕਹਿੰਦੇ ਨੇ ਉਹ ਸਾਡੇ ਤੇ ਇੰਨਾ ਚ ਕੀ ਫਰਕ, ਕੋਈ ਫਰਕ ਨਹੀਂ, ਕਹੋਗਾ ਕੋਈ ਫਰਕ ਨਹੀਂ। ਸਗੋਂ ਅਸੀਂ ਗਾਤਰੇ ਪਾਪਾ ਕਦੇ ਸ਼ਰਾਬਾਂ ਪੀਂਦੇ ਹਾਂ, ਗਾਤਰੇ ਪਾਪਾ ਕਦੇ ਝੂਠ ਬੋਲਦੇ ਹਾਂ, ਗਾਤਰੇ ਪਾਪਾ ਕਦੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਗਾਤਾ ਜੀ। ਆਹਾ, ਅਸੀਂ ਉਹ ਕੁਕਰਮ ਕਰ ਜਾਂਦੇ ਹਾਂ ਜਿਹਦੀ ਧਰਮ ਆਗਿਆ ਨਹੀਂ ਦਿੰਦਾ। ਜਰਾ ਕਹਿ ਦਿਓ ਮੈਂ ਫਰਕ ਹੈ। ਸੱਚ ਕਹਿੰਦੇ ਨੇ ਖਾਲਸਾ ਜੀ। ਆਹਾ ਅਸੀਂ ਤਾਂ ਸਗੋਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਬਾਣੇ ਦਾ ਵੀ ਲਿਹਾਜ਼ ਨਹੀਂ ਕਰਦੇ। ਚਲੀ ਹਰਦੁਆਰੀ ਗੱਲ ਚੱਲੀ ਸੀ, ਬਾਬਾ ਜੀ ਨੇ ਸ਼ਿਵ ਦੇ ਵੱਲ ਨੂੰ ਮੂੰਹ ਕਰਕੇ ਤੇ ਪਾਣੀ ਝੱਕਣਾ ਸ਼ੁਰੂ ਕਰ ਦਿੱਤਾ ਤੇ ਪੰਡਿਤ ਜੀ ਲੱਗੇ ਕਹਿੰਦਾ ਨਾਨਕ ਨਾਨਕ ਤਬਾ ਇਹ ਕੀ ਹੋ ਰਿਹਾ, ਗੁਰੂ ਜੀ ਬੋਲੇ ਹੀ ਨਹੀਂ ਬੋਲੇ ਹੀ ਨਹੀਂ। ਫਿਰ ਪੁੱਛਣਾ ਕੀਤਾ ਨਾਨਕ ਤਬਾ, ਸੂਰਜ ਦੇ ਚੜ੍ਹਦੇ ਵੱਲ ਨੂੰ ਨਿਕਲਦਾ ਸ਼ਿਵ ਦੇ ਵੱਲ ਨੂੰ ਛਿਪਦਾ, ਨਾਨਕ ਤਬਾ ਇਹ ਸਭ ਕੁਝ ਕੀ ਹੋ ਰਿਹਾ। ਗੁਰੂ ਜੀ ਲੱਗੇ ਕਹਿਣ ਤੁਸੀਂ ਕੀ ਕਰ ਰਹੇ ਹੋ। ਮੈਂ ਆਖਿਆ ਜੀ ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਸੂਰਜ ਦੇਵਤੇ ਨੂੰ। ਗੁਰੂ ਨਾਨਕ ਜੀ ਲੱਗੇ ਕਹਿਣ ਘਰੋਂ ਨਿਕਲਿਆ ਨੂੰ 200 ਸਾਲ, ਮਾਫ ਕਰਨਾ ਘਰੋਂ ਨਿਕਲਿਆ ਨੂੰ 2 ਮਹੀਨੇ ਹੋ ਗਏ ਨੇ, ਮੇਰੇ ਕਰਤਾਰਪੁਰ ਦੇ ਵਿੱਚ ਮੇਰੀ ਫਸਲ ਸੁੱਕ ਰਹੀ ਹੈ, ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਫਸਲ ਨੂੰ ਪਾਣੀ ਦੇ ਰਿਹਾ। ਉਹਨਾਂ ਆਖਿਆ ਨਾਨਕ ਗੱਲ ਕਰਨ ਤੋਂ ਪਹਿਲਾਂ ਯਾਰ ਸੋਚ ਤੇ ਸਹੀ, ਇਹ ਤੂੰ ਕਰਤਾਰਪੁਰ ਘੱਟੋ ਘੱਟ 1000 ਮੀਲ ਦੀ ਦੂਰੀ ਤੇ ਪੈਂਦਾ, 1000 ਮੀਲ ਦੀ ਦੂਰੀ ਤੇ ਤੇਰਾ ਪਾਣੀ ਦਿੱਤਾ ਕਿਵੇਂ ਪਹੁੰਚ ਜਾਊਗਾ ਤੇਰੇ ਖੇਤਾਂ ਨੂੰ। ਗੁਰੂ ਜੀ ਲੱਗੇ ਕਹਿਣ ਮੈਂ ਦੇ ਰਿਹਾ ਮੇਰਾ ਪਾਣੀ ਖੇਤਾਂ ਨੂੰ ਪਹੁੰਚ ਰਿਹਾ। ਉਹਨਾਂ ਆਖਿਆ ਨਾਨਕ ਤੇਰਾ ਦਿੱਤਾ ਪਾਣੀ ਤੇਰੇ ਖੇਤਾਂ ਨੂੰ ਨਹੀਂ ਪਹੁੰਚ ਸਕਦਾ। ਜਨਮ ਲਿਆ ਖੱਤਰੀਆਂ ਦੇ ਘਰ, ਤਿੰਨ ਬੇਟੀਆਂ ਨੇ ਪਿੱਛੋਂ ਪਿੱਛੇ ਪਰਗ ਤੇ ਨਾਨਕ, ਥੋੜਾ ਜਿਹਾ ਤੁਸੀਂ ਵੀ ਬੋਲਦਾ ਕਰੋ ਕਿਸੇ ਪੈਟਰੋਲ ਥੋੜਾ ਜਿਹੜਾ 17-18 ਰੁਪਏ ਲੀਟਰ ਹੋ ਗਿਆ। ਜਨਮ ਲੈ ਕੇ 10 ਜਾਮੇ ਖੱਤਰੀਆਂ ਦੇ ਘਰੇ, ਇੱਕ ਵਾਰੀ ਕਹਿ ਦਿਓ ਨਾ ਵਾਹਿਗੁਰੂ, ਬਾਬੇ ਨੇ ਪਹਿਲਾਂ ਆਪਣੇ ਘਰ ਦਾ ਸੁਧਾਰ ਕੀਤਾ, ਦੁਨੀਆਂ ਦਾ ਪ੍ਰਚਾਰ ਬਾਅਦ ਚ ਕੀਤਾ, ਕਹੋ ਵਾਹਿਗੁਰੂ। ਜਿਹੜਾ ਆਪਣੇ ਘਰ ਨੂੰ ਨੀ ਸੁਧਾਰ ਸਕਦਾ, ਇੱਥੇ ਮੈਂ ਵੇਖੀਆਂ ਨੇ, ਬੋਲੋ ਕਿੰਨੇ ਦਿਖਾਵਾਂ, ਇੱਥੇ ਮੈਂ ਵੇਖੀਆਂ ਨੇ ਗੁਰਦੁਆਰਿਆਂ ਦੇ ਗ੍ਰੰਥੀਆਂ ਦੀਆਂ ਜਨਾਨੀਆਂ ਭਰਵੱਟੇ ਬਣਾਉਂਦੀਆਂ, ਕੀਰਤਨ ਕਰਨ ਵਾਲਿਆਂ ਦੀਆਂ ਔਰਤਾਂ ਭਰਵੱਟੇ ਬਣਾਉਂਦੀਆਂ, ਦਾਸ ਨੇ ਵੇਖੀਆਂ ਨੇ। ਬੋਲੋ ਤੁਹਾਨੂੰ ਕਿੰਨੇ ਕੁ ਵਿਖਾਵਾਂ ਖਾਲਸਾ ਜੀ। ਆਪਣੇ ਮੰਜੇ ਥੱਲੇ ਤੋਂ ਪਹਿਲਾਂ ਡਾਂਗ ਫੇਰ ਲੈ, ਬਾਬੇ ਨੇ ਪਹਿਲਾਂ ਆਪਣੇ ਘਰ ਦਾ ਸੁਧਾਰ ਕੀਤਾ ਨਾ ਗੁਰਬਾਣੀ, ਫਿਰ ਉਹਨਾਂ ਸੰਤਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥਾਂ ਚ ਦਰਜ ਕੀਤੀ, ਕਹੋ ਵਾਹਿਗੁਰੂ। ਜਿਨ੍ਹਾਂ ਨੇ ਪਖੰਡ ਦਾ ਨਾਚ ਕੀਤਾ, ਇਹ ਗੱਲ ਕਹਿਣੀ, ਇਹ ਗੱਲ ਕਹਿਣੀ ਕਬੀਰ ਦਾ ਕੰਮ, ਮੈਂ ਦੂਜਾ ਨਹੀਂ ਕਹਿ ਸਕਦਾ, ਇਹ ਗੱਲ ਦੂਜਾ ਨਹੀਂ ਕਹਿ ਸਕਦਾ। ਜੇ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਅਣਪਾਟ ਕਾਹੇ ਨਹੀਂ ਆਇਆ। ਬ੍ਰਾਹਮਣ ਨੂੰ ਉਪਦੇਸ਼ ਦੇ ਰਹੇ ਨੇ, ਬ੍ਰਾਹਮਣ ਕਹਿੰਦਾ ਮੈਂ ਉੱਚੀ ਕੁੱਟਦਾ, ਕਹੋ ਵਾਹਿਗੁਰੂ। ਬੜੀ ਕਮਾਲ ਦੀ ਕਮਾਲ ਦੀ ਗੱਲ ਕਹਿ ਰਹੇ ਬ੍ਰਾਹਮਣ, ਕਹਿ ਰਹੇ ਕਬੀਰ ਜੀ ਨੂੰ ਤੂੰ ਛੂਦਰ ਹੈ, ਤੂੰ ਨੀਚ ਹੈ। ਕਬੀਰ ਜੀ ਕਹਿੰਦੇ ਨੇ ਪੰਡਿਤ ਜੀ ਗੱਲ ਗਲਤ ਹੈ, ਜਰਾ ਵਿਚਾਰ ਕਰਕੇ ਦੇਖੀਏ। ਉਹ ਮੈਂ ਕਿਵੇਂ ਬ੍ਰਾਹਮਣ, ਮਾਫ ਕਰਨਾ ਤੂੰ ਕਿਵੇਂ ਬ੍ਰਾਹਮਣ ਤੇ ਮੈਂ ਕਿਵੇਂ ਛੂਦਰ ਹੈ। ਕਹਿੰਦੇ ਨੇ ਜੇਕਰ ਤੂੰ ਆਪਣੇ ਆਪ ਨੂੰ ਬ੍ਰਾਹਮਣੀ ਦਾ ਪੁੱਤਰ ਸਮਝਦਾ, ਮਾਫ ਕਰਨਾ ਜਿਸ ਮਾਂ ਦੇ ਗਰਭ ਤੂੰ ਜਨਮ ਲੈ ਕੇ, ਜਿਸ ਰਾਤ ਤੂੰ ਅਸੀਂ ਜਨਮ ਲਿਆ ਉਸੇ ਰਾਤ ਤੁਸੀਂ ਪੈਦਾ ਹੋਏ ਹੋ। ਜੇਕਰ ਤੂੰ ਬ੍ਰਾਹਮਣ ਹਾਂ, ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਹੋ ਸਕਦਾ ਸੀ ਜੇਕਰ ਤੂੰ ਕਿਸੇ ਹੋਰ ਤਰੀਕੇ ਨਾਲ ਜਨਮ ਲੈਂਦਾ, ਪਰ ਸਾਡਾ ਜਨਮ ਲੈਣ ਦਾ ਤਰੀਕਾ ਇੱਕ ਹੈ, ਕਹੋ ਵੈ। ਫਿਰ ਕਹਿੰਦੇ ਨੇ ਇੰਜ ਕਰਦੇ ਆਪਾਂ ਨਾ, ਇੱਕ ਸੂਈ ਲੈ ਕੇ ਮਾਰਦੇ ਆ, ਤੇਰੇ ਵੀ ਮਾਰਦੇ ਆ, ਮੇਰੇ ਵੀ ਮਾਰਦੇ ਆ, ਜੇ ਮੇਰੇ ਵਿੱਚੋਂ ਨਿਕਲ ਪੈ ਲਹੂ ਤੇ ਤੇਰੇ ਵਿੱਚੋਂ ਨਿਕਲ ਪੈ ਦੁੱਧ, ਤੇਰੇ ਤੇ ਕੁਝ ਫਰਕ ਹੋਇਆ ਤੇ ਜੇ ਮੇਰੇ ਵਿੱਚੋਂ ਵੀ ਲਹੂ ਨਿਕਲੇ ਤੇ ਤੇਰੇ ਵਿੱਚੋਂ ਵੀ ਲਹੂ ਨਿਕਲੇ, ਪੰਡਤ ਜੀ ਫੇਰ ਤੇ ਕੋਈ ਫਰਕ ਨਾ ਹੋਇਆ, ਜਰਾ ਕਹਿ ਦਿਓ ਨਾ ਵਾਹਿਗੁਰੂ। ਉਹ ਖਾਲਸਾ ਜੀ ਬੜੀ ਕਮਾਲ ਦੀ ਜੰਗ ਹੈ, ਵਿਚਾਰ ਕੇ ਵੇਖੀਏ ਤੁਸੀਂ ਬ੍ਰਾਹਮਣ ਕਿਵੇਂ ਤੇ ਅਸੀਂ ਸ਼ੂਦਰ ਕਿਵੇਂ ਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਦ, ਆ ਨਜ਼ਰ ਹੈ ਬੰਦੇ ਬੰਦੇ ਬੰਦੇ। ਆ ਜਿਹੜੀ ਬਾਣੀ ਨਾ ਮਾਸੂ ਜੰਮੇ ਤੇ ਮਾਸੂ ਨਿੰਮੇ, ਇੱਕ ਗੱਲ ਸੁਣ ਲਓ, ਜਿਹੜਾ ਸੁਣਨ ਵਾਲੀ ਗੱਲ ਹੈ, ਇਹ ਬਾਣੀ ਕੁਛ ਚੇਤਰ ਦੀ ਧਰਤੀ ਦੇ ਨਾਨੂ ਪਿੰਡ ਦੇ ਵਿਚਾਰ ਹੋਈ ਸੀ। ਗੁਰੂ ਜੀ ਨੇ ਆਖਿਆ ਜੀ ਨਾਨੂ ਪੰਡਤ ਨੂੰ ਵੀ ਤੁਸੀਂ ਮਾਸ ਦਾ ਮਾਸ ਮਾਸ ਦੀ ਗੱਲ ਲੈ ਕੇ ਬਹਿ ਗਏ, ਸੂਰਜ ਗ੍ਰਹਿਣ ਦਾ ਮੇਰਾ ਲੱਗਾ ਸੀ ਤੇ ਸੂਰਜ ਗ੍ਰਹਿਣ ਦੇ ਮੇਲੇ ਤੇ ਖਾਲਸਾ ਜੀ ਹਿੰਦੂ ਮਤ ਦੇ ਵਿੱਚ ਕੀ ਗੱਲ ਕਰੀ, ਆਪਾਂ ਘਰਾਂ ਜਾ ਕੇ ਨੀ ਬਾਲਦੇ, ਸਿੱਖਾਂ ਚ ਵੀ ਇਹ ਗੱਲ ਅਜੇ ਵੀ ਪ੍ਰਚਲਿਤ ਨਹੀਂ ਆਉਂਦੀ ਹੈ, ਪਖੰਡੀ ਕਹੋ ਵੈ ਗੁਰੂ ਕਹਿ ਦਿਓ ਨਾ ਜਿਹੜਾ ਵਹਿਗੁਰੂ। ਹੁਣ ਸੂਰਜ ਗ੍ਰਹਿਣ ਲੱਗਾ ਤੇ ਲੋਕੀ ਘਰਾਂ ਜਾ ਕੇ ਨੀ ਬਾਲਦੇ, ਨਹੀਂ ਨਾ ਬਾਲਦੇ, ਤੁਸੀਂ ਬੋਲਦੇ ਕਿਉਂ ਨੀ। ਅਸਲ ਗੱਲ ਇਹ ਸੀ, ਇਹ ਤਾਂ ਗੁਰੂ ਨਾਨਕ ਜੀ ਭਾਈ ਬਾਲੇ ਮਰਦਾਨੇ ਸਮੇਤ ਬੈਠੇ ਨੇ ਕਾਲਸਾ ਜੀ, ਉਸ ਸੂਰਜ ਗ੍ਰਹਿਣ ਦਾ ਮੇਲਾ ਲੱਗਾ, ਇੱਕ ਰਾਜਾ ਉਹ ਰਾਜੇ ਦਾ ਪੁੱਤਰ ਰਾਜਕੁਮਾਰ ਤੇ ਆਪਣੀ ਮਾਂ ਦੇ ਸਮੇਤ ਉਹਨੇ ਇੱਕ ਹਿਰਨ ਹਿਰਨ ਦਾ ਸ਼ਿਕਾਰ ਕੀਤਾ ਲੈ ਕੇ ਆਇਆ। ਯਾਰ ਉਹ ਬ੍ਰਹਮਣ ਬਾਲਦਾ ਹੋਵੇ ਕੋਲ ਵਾਡਾ, ਸੂਰਜ ਗ੍ਰਹਿਣ ਲੱਗਿਆ ਹੋਵੇ ਤੇ ਬਾਬਾ ਰਿੰਨਣ ਵਾਸਤੇ ਖਾਲਸਾ ਜੀ ਮਾਫ਼ ਕਰਨਾ, ਉਹ ਹਿਰਨ ਨੂੰ ਇੱਕ ਬਹੁਤ ਵੱਡੇ ਡੇਗਚੇ ਚ ਪਾ ਕੇ ਅੱਗ ਦੇ ਉੱਤੇ ਰੱਖ ਕੇ ਰਿੰਨਣਾ ਰੱਖ ਦੇਵੇ ਤੇ ਉਦੋਂ ਦਾ ਬ੍ਰਹਮਣ ਵਾਦ ਖਾਲਸਾ ਜੀ ਕਿਤੇ ਬਰਦਾਸ਼ਤ ਕਰ ਸਕਦਾ ਨੀ, ਕਰ ਸਕਦਾ ਜੀ ਬੋਲਦੇ ਨੀ ਬਾਈ। ਉਹ ਰਾਜਕੁਮਾਰ ਆਪਣੀ ਮਾਂ ਸਮੇਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਨਾ, ਇਹ ਗੱਲ ਬੜੀ ਸਮਝਣ ਵਾਲੀ ਹੈ। ਉਹਨੇ ਗੁਰੂ ਜੀ ਦੇ ਚਰਨਾਂ ਚ ਨਮਸਕਾਰ ਕੀਤੇ, ਜਿੱਥੇ ਹਿਰਨ ਦਾ ਸ਼ਿਕਾਰ ਕੀਤਾ ਸੀ ਉਹਦੇ ਰੱਖਿਆ। ਹੁਣ ਗੁਰੂ ਜੀ ਨੇ ਰਾਜਕੁਮਾਰ ਨੂੰ ਇਸ਼ਾਰਾ ਕੀਤਾ ਵੀ ਇੰਝ ਕਰੋ, ਵਿੱਚ ਇਹ ਹਿਰਨ ਨੂੰ ਨਾ ਛੋਟਾ ਛੋਟਾ ਕਰੋ, ਹੁਣ ਇੱਕ ਸੂਰਜ ਗ੍ਰਹਿ ਹੋਵੇ, ਦੂਜਾ ਸੂਰਜ ਗ੍ਰਹਿ ਦੇ ਵਿੱਚ ਅੱਗ ਬਾਲਣੀ, ਇਹ ਪਹਿਲੀ ਗੱਲ ਤੇ ਇਹੀ ਬੜੀ ਮਾੜੀ ਗੱਲ ਸੀ, ਇੱਕ ਅੱਗ ਬਾਲ ਦਿੱਤੀ ਤੇ ਦੂਜਾ ਰਿੰਨਣ ਵਾਸਤੇ ਹਿਰਨ ਦਾ ਮਾਸ ਰੱਖ ਦਿੱਤਾ। ਪਤਾ ਲੱਗਿਆ ਨਾਨੂ ਨਾਂ ਦਾ ਪੰਡਿਤ ਜਿਹਨੂੰ ਭਵਿੱਖ ਤੋਂ ਬਾਣੀ ਹੋ ਚੁੱਕੀ ਸੀ ਕਿ ਖਾਲਸਾ ਜੀ ਨਾਨਕ ਨਾਂ ਦੇ ਅਵਤਾਰ ਦੇ ਹੋਣ ਦਾ ਸਮਾਂ, ਉਹ ਵੇਖਿਆ ਕਰਦਾ ਸੀ, ਰੋਜ਼ ਵਿਚਾਰਦਾ ਹੁੰਦਾ ਸੀ ਕਿ ਨਾਨਕ ਨਾਂ ਦੇ ਅਵਤਾਰ ਦੇ ਹੋਣ ਦਾ ਸਮਾਂ ਪਰ ਮਾਫ਼ ਕਰਨਾ। ਉਹਨੇ ਆਖਿਆ ਵੀ ਨਾਨਕ ਨਾਂ ਦਾ ਅਵਤਾਰ ਅਜੇ ਹੋਇਆ ਨੀ, ਉਹਨੇ ਸੋਚਿਆ ਕਿਤੇ ਮੇਰੇ ਵੱਲ ਇਸ਼ਾਰਾ ਨਾ ਹੋਵੇ, ਉਹਨੇ ਆਪਣੇ ਆਪ ਨੂੰ ਨਾਨਕ ਕਹਾਉਣਾ ਸ਼ੁਰੂ ਕਰ ਦਿੱਤਾ ਸੀ। ਕਹੋ ਨਾਨੂ ਨਾਂ ਦੇ ਪੰਡਿਤ ਨੇ ਆ ਗਿਆ ਨਾ ਅਸਲੀ ਨਾਨਕ। ਹੁਣ ਖਾਲਸਾ ਜੀ ਦੂਜਾ ਬੰਦਾ ਕੋਈ ਕਹਿ ਸਕਦਾ, ਦੂਜਾ ਬੰਦਾ ਸੂਰਜ ਗ੍ਰਹਿਣ ਦੇ ਉੱਤੇ ਖੰਡਨ ਮੰਡਨ ਕਰ ਸਕਦਾ? ਗੁਰੂ ਨਾਨਕ ਨੇ ਤਿੰਨ ਬੇਦੀਆਂ ਕੀ ਕੁੱਲ ਦਿਖੇ ਪਰਦੇ ਨਾਨਕ। ਪਤਾ ਲੱਗਾ ਨਾ ਪੰਡਤਾਂ ਨੂੰ ਦੌੜੇ ਆਏ, ਹਰੇ ਰਾਮ ਹਰੇ ਰਾਮ, ਇੰਨਾ ਨਰਸ ਇੰਨਾ ਵੱਡਾ ਪਾਪ ਲੱਗੇ ਕਹਿਣ, ਓਏ ਸੂਰਜ ਗ੍ਰਹਿਣ ਦੇ ਵਿੱਚ ਅੱਗ ਕਿਹਨੇ ਬਾਲਤੀ? ਜਦੋਂ ਪੁੱਜੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲੱਗੇ ਕਹਿਣ, ਕੌਣ ਹੈ ਤੂੰ ਜਿਹਨੇ ਸੂਰਜ ਗ੍ਰਹਿਣ ਦੇ ਮੇਲੇ ਸਮੇਂ ਸੂਰਜ ਗ੍ਰਹਿਣ ਤੇ ਮਾਫ਼ ਕਰਨਾ ਅੱਗ ਬਾਲੀ ਹੈ? ਕੀ ਰੱਖਿਆ ਗੁਰੂ ਜੀ ਕਹਿੰਦੇ ਮਾਸ ਹੈ। ਬੜੀ ਲੰਮੀ ਵਿਚਾਰ ਹੈ, ਸਮਾਂ ਬਹੁਤ ਥੋੜਾ। ਖਾਲਸਾ ਜੀ ਉਹ ਲੱਗੇ ਕਹਿਣ, मेले ते अग बालनी बड़ा वड्डा गुनाह है। और तुसी माज रखन माज रिंदन माज रख दिता है। गुरु जी लगे कह मासू जमे मासू निमे फिर गुरु जी दगे कर पंडित जी जेरे मास खांदे ने तुसी मास खान वालेयां दा दान लैंदे हो और दान करन वाले ते तुर जणगे तुहाडा की ख्याल नरकां नूं ते जेरे तुसी मास खान वाले दा दान लैंदे हो तुसी सचखंड नूं तुर जाओगे। कहो वाहिगुरू ए बाणी ए महाराज जिओ दिसे नरक नूं जांदे जिओ दिसे नरक नूं जांदे जिओ
जी।
ਦੀ ਸਮਾਂ ਆਗਿਆ ਨਹੀਂ ਦਿੰਦਾ। ਇਹਨਾਂ ਕੁ ਸ਼ਬਦ ਪ੍ਰਵਾਨ ਕਰੋ। ਆ ਜਿਹੜੇ ਸਿੱਖ ਕਹਿੰਦੇ ਨੇ ਨਾ ਝਟਕਾ ਖਾ ਲੈਣਾ ਚਾਹੀਦਾ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੱਛੀ ਦਾ ਵੀ ਝਟਕਾ ਕੀਤਾ ਜਾਂਦਾ? ਜਵਾਬ ਨਹੀਂ ਦਿੰਦੇ, ਬੋਲਦੇ ਨੀ ਬਈ। ਮੱਛੀ ਝਟਕਾ ਕਰਕੇ ਖਾਂਦੇ ਹੋ? ਬੋਲਦੇ ਨੀ ਬਈ। ਜੋ ਕੋਈ ਜਵਾਬ, ਮੱਛੀ ਦਾ ਫੜਨ ਤੋਂ ਪਹਿਲੇ ਫੜਦੇ ਸਾਰੀ ਮਰ ਜਾਂਦੀ ਹੈ, ਤੇ ਮੁਰਦੇ ਨੂੰ ਖਾਂਦੇ ਹੋ? ਮੁਰਦੇ ਨੂੰ ਮੁਰਦਾ ਹੀ ਮੱਛੀ, ਹੋਰ ਕੀ ਹੈ? ਆਂਡੇ ਦਾ ਵੀ ਝਟਕਾ ਕਰਦੇ ਹੋ? ਬੋਲਦੇ ਨੀ, ਖਾਲਸਾ ਨੀ ਬੋਲਦੇ ਕਿਉਂ ਨੀ? ਇਹ ਤੇ ਗੱਲਾਂ ਮਨ ਘੜੰਤ ਨੀ ਹੈਗੀਆਂ, ਐਵੇਂ ਮੂੰਹ ਦੇ ਸਵਾਦ ਪਿੱਛੇ ਦੀ ਝਟਕਾ ਖਾ ਲਓ, ਝਟਕਾ ਖਾ ਲਓ। ਖਾਲਸਾ ਦੀ ਨਾਨਕ ਸਰ ਜਗਰਾਵਾਂ ਦੀ ਗੱਲ ਹੈ, ਬਹੁਤ ਰਾਗੀ ਜਥੇ ਦਾ ਨਾਂ ਤਾਂ ਨਹੀਂ ਲਊਂਗਾ। ਖਾਲਸਾ ਦੀ ਇੱਕ ਪ੍ਰੇਮੀ, ਉਹਨੇ ਬੇਨਤੀ ਕੀਤੀ ਰਾਗੀ ਜਥੇ ਨੂੰ, ਬਾਬਾ ਨਾਨਕ ਸਿੰਘ ਜੀ ਦੀ ਬਰਸੀ ਸੀ, ਨਾਨਕ ਸਰ ਵਾਲੇ ਸੰਤ ਬ੍ਰਹਮ ਗਿਆਨੀ ਸੰਤ ਹੋਏ ਨੇ, ਉਹਨੇ ਬੇਨਤੀ ਕੀਤੀ ਬਾਬਾ ਦੀ ਕੀਰਤਨ ਤੋਂ ਬਾਅਦ ਨਾ ਪ੍ਰਸ਼ਾਦਾ ਆਪਣੇ ਘਰੇ ਛਕਿਓ। ਉਹ ਪ੍ਰੇਮੀ ਨੇ ਜਦ ਗੱਲ ਦੱਸੀ ਨਾ ਮੈਨੂੰ, ਬੱਲੇ 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 ਦਾਸ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ। ਕਹਿਣ ਲੱਗਾ ਬਾਬਾ ਜੀ, ਉਹ ਕਹਿੰਦੇ ਸੱਤ ਵਜੇ ਜੀ ਕੀਰਤਨ ਤੋਂ ਬਾਅਦ ਤੇਰੇ ਘਰੇ ਚੱਲਾਂ। ਉਹ ਲੱਗਾ ਕਹਿਣ, ਬਾਬਾ ਜੀ ਮੈਂ 50,000 ਰੁਪਈਆ ਰੱਖਿਆ ਤੇ ਵੀ ਆ ਕੀਰਤਨ ਬਹੁਤ ਸੋਹਣਾ ਕਰ, ਸਾਨੂੰ ਸਟੇਜਾਂ ਤੇ ਨਾ ਵੇਖੋ, ਸਾਨੂੰ ਵੇਖੋ ਸਿਨੇਮਿਆਂ ਚ ਬੈਠਿਆਂ ਨੂੰ, ਸਾਨੂੰ ਵੇਖੋ ਕਲੱਬਾਂ ਚ ਬੈਠਿਆਂ ਨੂੰ, ਸਾਨੂੰ ਵੇਖੋ ਕਾਲਤਾ ਜੀ ਟੀਵੀ ਮੂਹਰੇ ਬੈਠਿਆਂ ਨੂੰ, ਸਾਨੂੰ ਬੈਠੋ ਦੇਖਣਾ ਤੇ ਤੁਹਾਨੂੰ ਪਤੋਸ਼ੇ ਜੀਵਾਂ ਦਾ ਮਾਂ ਖਾਂਦਿਆਂ ਨੂੰ ਵੇਖੋ, ਸਾਨੂੰ ਕੀਰਤਨ ਕਰਦਿਆਂ ਨੂੰ ਨਾ ਵੇਖੋ ਕਾਲਤਾ ਜੀ। ਮਾਫ ਕਰਨਾ, ਸੰਤ ਮਹਾਰਾ ਰਾੜੇ ਵਾਲੇ ਕਹਿੰਦੇ ਹੁੰਦੇ ਸੀ, ਇੱਕ ਵਾਰੀ ਕਹਿ ਦਿਓ ਨਾ ਫਿਰ ਵਾਹਿਗੁਰੂ, ਕਹਿ ਦਿਓ ਨਾ ਵਾਹਿਗੁਰੂ। ਅਸੀਂ ਇਹਨਾਂ ਦਾ ਇਹਨਾਂ ਦੀ ਰਾਗ ਵੇਖ ਕੇ ਨਾ, ਰਾਗ ਗਲਾ ਵੇਖ ਕੇ ਤੇ ਕੀਰਤਨ ਕਰਦਾ ਵੇਖ ਕੇ ਹਮ ਨੀ ਚੰਗੇ ਪੁਰਾਣੀ ਕੋਈ ਸਿਰ ਬੜਾ ਲਾ ਦਿੰਦੇ। ਬੰਦੇ ਬੰਦੇ ਬਈ ਕਮਾਲ ਕਰ ਦਿੱਤੀ ਇਹਨੇ, ਸੰਤ ਮਹਾਰਾਜ ਕਹਿੰਦੇ ਹੁੰਦੇ ਦੀ ਕਮਾਲ ਕੋਤੀ ਦਾ ਸਿਰ ਕੀਤੀ, ਐ ਤਾਂ ਕਹਿੰਦੇ ਨੇ ਇੱਕ ਨੱਚਣ ਵਾਲੀ ਲੱਖਾਂ ਬੰਦਿਆਂ ਦਾ ਦਿਲ ਲਾ ਦਿੰਦੀ। ਕਹੋ ਵਾਹਿਗੁਰੂ। ਬਾਬਾ ਜੀ ਕਹਿੰਦੇ ਹੁੰਦੇ ਸੀ, ਇੱਕ ਨੱਚਣ ਵਾਲੀ ਇੱਕ ਗਾਉਣ ਵਾਲੀ ਲੱਖਾਂ ਬੰਦਿਆਂ ਦਾ ਦਿਲ ਲਾ ਦਿੰਦੀ ਹੈ, ਮਨ ਬਹਲਾ ਦਿੰਦੀ। ਮਾਫ਼ ਕਰਨਾ, ਇਹਨਾਂ ਦੇ ਇਹਨਾਂ ਸੰਤ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਰਾਗ ਲਾਭਦੇ ਨਾ ਵੇਖੋ, ਇਹਨਾਂ ਦੇ ਕਰਮ ਵੇਖੋ। ਖਾਲਸਾ ਜੀ ਮਾਫ਼ ਕਰਨਾ, ਕਹੋ ਵਾਹਿਗੁਰੂ। ਅੱਜ ਜ਼ਿੰਦਗੀ ਕਿੱਧਰ ਜਾ ਰਹੀ, ਅੱਜ ਜੀਵਨ ਕਿੱਧਰ ਜਾ ਰਿਹਾ, ਖਤਮ ਛੁੱਟ ਦੂਜੇ ਲੱਗੇ ਡੁੱਬੇ ਸਿਵਨ ਜਾ ਰਿਹਾ। ਸਤਿਗੁਰੂ ਆ ਬੋਝਤਾ ਬਿਰਲੇ ਕੇ ਨੇ ਵਿਚਾਰੇ, ਲੱਗਾ ਕਹਿੰਦੇ ਸੰਤ ਜੀ ਹੱਡ ਬੀਤੀ ਦੱਸ ਰਹੇ। ਕਹਿੰਦਾ ਸੰਤ ਜੀ ਮੈਂ ਬੇਨਤੀ ਕੀਤੀ, ਮੈਂ ਸੋਚਿਆ ਵੀ ਇਹਨਾਂ ਸਵੇਰੇ ਵੀ ਟਾਈਮ ਲਾਇਆ। ਕਹਿੰਦਾ ਰਾਤ ਨੂੰ ਫਿਰ ਟਾਈਮ ਲੈਣਾ ਜੀ? ਮੈਂ ਕਹਿੰਦਾ ਭਾਈ ਸਾਹਿਬ ਜੀ, ਗਿਆਨੀ ਜੀ, ਗੁਰਮੁਖੋ ਰਾਤ ਨੂੰ ਕੀਰਤਨ ਕਰਨ ਤੋਂ ਬਾਅਦ ਮੇਰੇ ਘਰੇ ਪ੍ਰਸ਼ਾਦਾ ਛਕਣ। ਕਹਿੰਦਾ ਸੰਤ ਜੀ ਮੈਂ 50,000 ਰੁਪਈਆ ਰੱਖਿਆ ਸੀ ਦਸਵੰਧ ਵਜੋਂ ਕੱਢ ਕੇ। ਸਿਆਣਾ ਬੰਦਾ ਜਿਹੜਾ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਣ, ਅਕਲੀ ਪੜ੍ਹ ਕੇ ਬੂਝੀ ਹੈ, ਅਕਲੀ ਕੀ ਜਾ ਦਾਨ। ਅਕਲ ਤੋਂ ਬਿਨਾਂ ਦਾਨ ਨਹੀਂ ਹੁੰਦਾ, ਅਕਲ ਤੋਂ ਬਿਨਾਂ ਦਾਨ ਨਹੀਂ ਹੁੰਦਾ। ਕਹਿੰਦਾ ਤੰਤ ਜੀ ਮੈਂ ਸੋਚਿਆ ਚਲੋ ਇਹਨਾਂ ਨੂੰ ਦੇ ਦੇਣੇ ਗੁਰਮੁਖ ਨੇ। ਕਹਿੰਦਾ ਤੰਤ ਜੀ ਜਦ ਰਾਤ ਨੇ ਨਾ ਕੀਰਤਨ ਕੀਤਾ, ਕਹਿੰਦਾ ਮੇਰੇ ਨਾ ਘਰੇ ਲੈ ਕੇ ਗਿਆ, ਮੈਂ ਬੜੀ ਸ਼ਰਧਾ ਰੱਖ ਕੇ, ਕਹਿੰਦਾ ਕਿਤੇ ਸ਼ਾਹੀ ਪਨੀਰ, ਕਿਤੇ ਦੂਜਾ ਪਨੀਰ, ਕਿਤੇ ਕੁਝ ਕਹਿੰਦਾ ਕਦੇ ਕੁਝ ਕਹਿੰਦਾ, ਇਹਨਾਂ ਦਾ ਬੜਾ ਸਤਿਕਾਰ ਕੀਤਾ। ਜਦੋਂ ਲੱਗੇ ਕਹਿੰਦਾ ਖਾਣਾ ਖਾਣ, ਕਹਿੰਦਾ ਮੈਨੂੰ ਕਹਿੰਦੇ ਨੇ ਉਹ ਖੰਭਾਂ ਵਾਲੀ ਮੁਰਗੀ ਨੀ ਬਣਾਈ ਗੁਰਮੁਖਾ, ਹੁਣ ਗੁਰਮੁਖ ਕੀ ਤੇ ਖੰਭਾਂ ਵਾਲੀ ਮੁਰਗੀ ਕੀ, ਗੋਭੀ ਕੀ? ਕਹਿੰਦਾ ਮਾਫ਼ ਕਰਨਾ, ਲੱਗੇ ਗੁਰਮੁਖਾ ਖੰਭਾਂ ਵਾਲੀ ਗੋਭੀ ਨੀ ਬਣਾਈ। ਕਹਿੰਦਾ ਮੈਂ ਕਿਹਾ ਓਏ, ਇਹ ਫੁੱਲ ਗੋਭੀ ਵੀ ਹੁੰਦੀ, ਇੱਕ ਬੰਦ ਗੋਭੀ ਹੁੰਦੀ, ਇੱਕ ਹੋਰ ਕੋਈ ਹੁੰਦੀ ਹੈ, ਆਹ ਜਿਹੜੀ ਖੰਭਾਂ ਵਾਲੀ ਗੋਭੀ ਹੈ ਤਾਂ ਤੁਹਾਡੇ ਕੋਲੋਂ ਸੁਣੀ, ਉਹ ਕਿਹਨੂੰ ਕਹਿੰਦੇ? ਕਹਿੰਦਾ ਉਹਦੇ ਸਿਰ ਤੇ ਉਹ ਲੜ ਲੜ ਕਲਗੀ ਹੁੰਦੀ ਹੈ, ਤੇ ਉਹਦੀਆਂ 4 ਲੱਤਾਂ ਵੀ ਹੁੰਦੀਆਂ। ਕਹਿੰਦਾ ਮੈਂ ਫਿਰ ਬਿਨਾਂ ਸਮਝਾ, ਮੈਂ ਕਹੋ ਕਹਿਣ ਤੂੰ ਮਤਲਬ? ਕਹਿੰਦਾ ਤੂੰ ਸਮਝਿਆ ਨੀ, ਜ਼ਰੂਰੀ ਸਾਡੇ ਮੂੰਹ ਤੂੰ ਕਹਾਉਣਾ ਵੀ ਉਹ ਮੁਰਗਾ ਛੁਰਗਾ ਨੀ ਬਣਾਇਆ ਕੋਈ। ਕਹਿੰਦਾ ਮੇਰੀ ਟੁੱਟ ਗਈ ਸ਼ਰਧਾ, ਮੈਂ ਕਿਹਾ ਵੀ ਰੋਟੀ ਇੱਥੇ ਚੜ੍ਹ ਦੋ। ਕਹਿੰਦਾ ਸਾਨੂੰ ਬੰਦਾ ਦਿਓ, ਬਾਬਾ ਨਾਨਕ ਸਿੰਘ ਦਾ ਸ਼ਰਧਾਲੂ ਕਹੋ ਵਾਹਿਗੁਰੂ। ਹੁਣ ਜਿਹਨੇ ਕਿਸੇ ਸੰਤ ਦੀ ਸੰਗਤ ਕੀਤੀ ਆ, ਉਹ ਤਾਂ ਨੀ ਕਿਰਾਏ ਪੈ ਸਕਦਾ, ਉਹ ਨੀ ਪੈ ਸਕਦਾ, ਪੈ ਜੂਗਾ ਕਿਰਾਏ। ਉਹ ਸੰਤ ਨੇ ਗੱਲ ਕਰਨੀ ਜੀਵਨ ਦੀ, ਜੀਵਨ ਦੀ ਗੱਲ ਕਰਨੀ ਖਾਲਸਾ ਦੀ। ਰੇਤੇ ਵਿੱਚ ਪਿਆ ਲਾਲ ਚਮਕਦਾ ਨਾ, ਜਿਵੇਂ ਇਵੇਂ ਮਹਾਂਪੁਰਖਾਂ ਦਾ ਜੀਵਨ ਚਮਕਦਾ। ਪਰ ਮਾਫ਼ ਕਰਨਾ, ਕਈ ਵਾਰੀ ਨਾ ਖਾਲਸਾ ਦੀ ਲਾਲ ਵੀ ਲਾਲ ਤੇ ਮਣਕਾ ਵੀ ਲਾਲ। ਇੱਕ ਮਣਕਾ ਖਾਲਸਾ ਦੀ ਜੀ, ਕਈ ਵਾਰੀ ਮਹਿਸਾਂ ਗਊਆਂ ਦੇ ਗਲ ਚ ਪਾ ਦਿੰਦੇ ਪਿੰਡਾਂ ਦੇ ਲੋਕ ਆ ਜਿਹੜੇ, ਹੈ ਲਾਲ ਵੀ ਉਹ ਮਣਕਾ 2 ਪੈਸੇ ਦਾ ਆ ਜਾਂਦਾ, ਰੰਗ ਲਾਲ ਦਾ ਵੀ ਲਾਲ ਹੈ, ਰੰਗ ਮਣਕੇ ਦਾ ਵੀ ਲਾਲ ਹੈ, ਲਾਲ ਵੀ ਲਾਲ। ਖਾਲਸਾ ਦੀ ਦਾਸ 2 ਮਹੀਨੇ 10 ਦਿਨ ਅਮਰੀਕਾ ਦੇ ਵਿੱਚ ਲਾ ਕੇ ਆਇਆ, ਖਾਲਸਾ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਆ, ਰੱਜ ਕੇ ਰੋਟੀ ਉਦੋਂ ਖਾਧੀ ਜਦੋਂ ਖਾਲਸਾ ਦੀ ਜਹਾਜ਼ ਤੇ ਵਾਪਸ ਆਉਣ ਲੱਗੇ ਬੈਠੇ। 24 ਘੰਟੇ ਇੱਕੋ ਗੱਲ ਦਿਮਾਗ 'ਚ ਰਹਿੰਦੀ ਸੀ, ਉਹ ਸਾਡੀ ਕਮੀ ਇਹਨਾਂ ਲੋਕਾਂ ਦੇ ਹੱਥ ਨਾ ਆ ਜਾਏ ਕੋਈ। ਖਾਲਸਾ ਜੀ ਕਹੋ ਵੈ, ਕਮੀਆਂ ਵੇਖ ਕੇ ਸ਼ਰਧਾ ਟੁੱਟ ਜਾਂਦੀ, ਗੁਣ ਵੇਖ ਕੇ ਸ਼ਰਧਾ ਵੱਧ ਜਾਂਦੀ। ਖਾਲਸਾ ਮਹਾਰਾਜ ਕਹਿੰਦੇ ਨੇ ਲੋੜ ਗੁਣਾਂ ਦੀ, ਗੁਣਾਂ ਦੀ ਸਾਂਝ ਕਰਨੀ ਹੈ। ਪਰ ਮਾਫ ਕਰਨਾ ਖਾਲਸਾ ਜੀ, ਲਾਲ ਵੀ ਲਾਲ ਤੇ ਮਣਕਾ ਵੀ ਲਾਲ, ਲਾਲ ਦਾ ਰੰਗ ਵੀ ਲਾਲ, ਮਣਕੇ ਦਾ ਰੰਗ ਵੀ ਲਾਲ, ਲਾਲ ਵੀ ਲਾਲ ਤੇ ਮਣਕਾ ਵੀ ਲਾਲ, ਪਰ ਫਰਕ ਬੜਾ ਵਿੱਚ ਦੋਹਾਂ ਦੇ। ਜੇ ਰੱਖੀਏ ਸਰਾਪਾਂ ਦੇ ਕੋਲੇ ਤਾਂ ਫਰਕ ਨੇ ਲੱਖਾਂ ਕੋਹਾਂ ਦੇ। ਖਾਲਸਾ ਜੀ ਜਿਵੇਂ ਅਸਮਾਨ ਦੇ ਫਰਕ ਨੇ। ਖਾਲਸਾ ਜੀ ਮਾਫ ਕਰਨਾ ਲੱਗਾ ਕਿ ਸੰਤ ਜੀ, ਮੈਂ ਕਿਹਾ ਬਈ ਇੱਥੇ ਰੋਟੀ ਰਹਿਣ ਦੋ ਭਾਈ ਸਾਹਿਬ ਜੀ, ਤੇ ਕਿਰਪਾ ਕਰੋ ਮੇਰੇ ਤੇ ਕਰੋ ਤਰਸ। ਕਹਿੰਦਾ ਬਾਬਾ ਜੀ ਮੇਰੀ ਤਾਂ ਉਸ ਦਿਨ ਤੂੰ ਸ਼ਰਧਾ ਟੁੱਟ ਗਈ। ਬਾਬਾ ਨੰਦ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ ਭਾਈਆਂ ਤੂੰ ਰੱਬ 100 ਕੋਹ ਦੂਰ, ਬੱਲੇ ਬੱਲੇ ਬੱਲੇ। ਕਹਿੰਦੇ ਨੇ ਕੀਰਤਨੀਆਂ ਤੂੰ 1000 ਮੀਲ ਦੀ ਦੂਰੀ ਤੇ। ਕਹਿੰਦੇ ਨੇ ਭਗਤਾਂ ਦੇ ਚਿਗਿਰਦੇ ਤੇ ਸੰਤਾਂ ਦੇ ਹਿਰਦੇ। ਐਨ ਸੀਗਾ, ਪਰ ਹੁਣ ਝਾਤੀ ਮਾਰ ਕੇ ਵੇਖ ਲਈਏ, ਜਿੰਨਾ ਅਨਪੜ੍ਹ ਹੋਊਗਾ ਸ਼ਰਧਾ ਜ਼ਿਆਦਾ ਹੋਊਗੀ, ਤੇ ਜਿੰਨਾ ਪੜ੍ਹਿਆ ਲਿਖਿਆ ਹੋਊਗਾ ਸ਼ਰਧਾ ਕਿੱਥੇ ਰਹਿ ਗਈ? ਉੱਥੇ ਜਰਦਾ ਕਿੱਥੇ ਰਹਿ ਗਈ? ਮਾਫ ਕਰਨਾ ਜਾਣਾ ਹੋਵੇ ਨਾ ਗੁਰਦੁਆਰਾ ਸੀਸਗੰਜ ਸਾਹਿਬ, 9-9 ਵਾਰੀ ਪੈਰ ਧੋਂਦੇ ਆ, ਧੋਂਦੇ ਨਹੀਂ? ਤੁਸੀਂ ਬੋਲਦੇ ਕਿਉਂ ਨਹੀਂ? ਜਾਣਾ ਹੋਵੇ ਹਰਿਮੰਦਰ ਸਾਹਿਬ ਤੇ 9-9 ਵਾਰੀ ਪੈਰ ਧੋਂਦੇ ਆ, 50 ਖੇਖਣ ਕਰਦੇ ਆ, 50 ਖੇਖਣ ਤੇ ਕਲਤਾ ਦੀ ਵੀ ਲੋਕੀ ਕਹਿਣ ਵੀ ਇਹ ਬੜਾ ਵੱਡਾ ਸਿੱਖ ਹੈ। ਤੇ ਜਦੋਂ ਇੱਥੇ ਆਉਣਾ ਗੁਰਦੁਆਰੇ ਦੇ ਜਰਾਬਾਂ ਵੀ ਨਹੀਂ ਲਾਉਂਦੇ, ਲਾਉਂਦੇ ਆ ਜਰਾਬਾਂ ਉਤਾਰ ਕੇ ਨਾ ਆਪਣੀਆਂ ਨਾਸਾਂ ਨੂੰ ਲਾ ਕੇ ਵੇਖੋ ਕਿੰਨੀ ਕੁ ਸਮੈਲ ਆਉਂਦੀ ਵਿੱਚੋਂ ਆਉਂਦੀ ਹੈ। ਪਰ ਖਾਲਸਾ ਦੀ ਮਾਫ ਕਰਨਾ ਕਿ ਹਰਿਮੰਦਰ ਸਾਹਿਬ ਜਾਂ ਗੁਰਦੁਆਰਾ ਸੀਸਗੰਜ ਸਾਹਿਬ, ਗੁਰੂ ਗ੍ਰੰਥ ਸਾਹਿਬ ਹੋਰ ਨੇ ਤੇ ਸਾਡੇ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਹੋਰ ਨੇ? ਬੋਲਦੇ ਨਹੀਂ ਬਾਈ, ਕੋਈ ਫਰਕ ਹੈ? ਪਰ ਖਾਲਸਾ ਦੀ ਉੱਚੇ ਵੇਖ ਕੇ ਮਹਿਲ ਮਹਾਜਨਾਂ ਦੇ ਝੁੱਗੀ ਆਪਣੀ ਢਾਉਣ ਦਾ ਕੀ ਫਾਇਦਾ ਹੈ? ਤੇ ਸਾਧ ਹੋ ਕੇ ਮਨ ਨੂੰ ਸਾਧਿਆ ਨਾ, ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ ਹੈ? ਗੁਰਸਿੱਖ ਹੋ ਕੇ ਬਾਣੀ ਨੂੰ ਮੰਨਿਆ ਨਾ, ਐਵੇਂ ਸਿੱਖ ਕਹਾਉਣ ਦਾ ਕੀ ਫਾਇਦਾ ਹੈ? ਬੰਦਾ ਹੋ ਕੇ ਕੀਤੀ ਬੰਦਗੀ ਨਾ, ਐਵੇਂ ਬੰਦਾ ਕਹਾਉਣ ਦਾ ਕੀ ਫਾਇਦਾ? ਖਾਲਸਾ ਜੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਉਹ ਬਹੁਤਾ ਨਹੀਂ ਤੇ ਆਪਣੇ ਘਰ ਦਾ ਸੁਧਾਰ ਕਰੀਏ, ਪਰਿਵਾਰ ਦਾ ਸੁਧਾਰ ਕਰੀਏ, ਪਰਿਵਾਰ ਦਾ ਸੁਧਾਰ ਕਰਦੇ ਕਰਦੇ ਰਿਸ਼ਤੇਦਾਰਾਂ ਦਾ ਸੁਧਾਰ ਕਰੀਏ, ਆਪਣੇ ਮਿੱਤਰਾਂ ਪਿਆਰਿਆਂ ਦਾ ਸੁਧਾਰ ਕਰੀਏ। ਸੁਧਾਰ ਕਰਦੇ ਕਰਦੇ ਫਿਰ ਗੁਰੂ ਘਰ ਵੀ ਆ ਜਾਈਏ। ਖਾਲਸਾ ਜੀ ਫਿਰ ਅਰਦਾਸ ਕਰੀਏ, ਫਿਰ ਜੀਵਨ ਵੇਖੀਏ। ਖਾਲਸਾ ਜੀ ਸਾਡੇ ਪ੍ਰਧਾਨ ਸਾਹਿਬ ਨੇ ਅੰਮ੍ਰਿਤ ਛਕਿਆ, ਸਾਡੇ ਪ੍ਰਧਾਨ ਸਾਹਿਬ ਜੀ ਕਿਧਰੇ? ਇਹ ਸਾਥ 13 ਰਤਨੀ ਤਾਂ ਨਹੀਂ ਛਕਦੇ ਕਿਧਰੇ? ਮਾਫ ਕਰਨਾ ਖਾਲਸਾ ਜੀ, ਇਹ ਆਪਾਂ ਦੇਖੀਏ ਚੰਗੇ ਬੰਦੇ ਅੱਗੇ ਜੀਵਨ ਵਾਲੇ ਲਿਆਈਏ, ਚੰਗੇ ਚੰਗੇ ਗੁਰਦੁਆਰਿਆਂ ਦੇ ਗ੍ਰੰਥੀ ਹੋਣ, ਫਿਰ ਉਹਨਾਂ ਦਾ ਖਿਆਲ ਵੀ ਰੱਖੋ। ਕਹੋ ਵਾਹਿਗੁਰੂ, ਉਹ ਗੁਰੂ ਕੇ ਵਜ਼ੀਰ ਹਨ, ਉਹਨਾਂ ਦਾ ਚੰਗਾ ਸਤਿਕਾਰ ਕਰੋ, ਉਹਨਾਂ ਦਾ ਵੱਧ ਤੋਂ ਵੱਧ ਉਹਨਾਂ ਦੀ ਸੇਵਾ ਵੀ ਕਰੋ, ਚੰਗੇ ਚੰਗੇ ਕੀਰਤਨੀਆਂ ਵੇਖੋ ਜਿਹੜੇ ਸਾਨੂੰ ਬਾਣੀ ਨਾਲ ਜੋੜਨ, ਉਹਨਾਂ ਕੀਰਤਨੀਆਂ ਦਾ ਜੀਵਨ ਵੇਖੋ ਇਹ ਕੀਰਤਨੀਆਂ ਕੀ ਕਰਦਾ। ਪਰ ਖਾਲਸਾ ਦੀ ਗੱਲਾਂ ਕਹਿਣ ਵਾਲੀਆਂ ਨਹੀਂ, ਗੱਲਾਂ ਕਹਿਣੀਆਂ ਪੈਂਦੀਆਂ ਨੇ। ਗੁਰੂ ਪਿਆਰੇ, ਗੁਰੂ ਕੀ ਸੰਗਤ, ਆਪਾਂ ਸਾਰੇ ਗੁਰਮਤ ਦੇ ਮੁਤਾਬਕ ਚੱਲੀਏ, ਗੁਰੂ ਵਾਲੇ ਬਣੀਏ, ਗੁਰੂ ਚਰਨ ਨਾਲ ਜੁੜੀਏ। ਜੇ ਕੀ ਬੋਲੇ ਸੱਚ ਕੂੜਾ ਜਲ ਜਾਵੀ। ਸਾਧ ਸੰਗਤ ਜੀ, ਝੂਠੇ ਬੰਦੇ ਨੂੰ ਅੱਗ ਲੱਗ ਜਾਵੇ ਜੇ ਕੋਈ ਗੱਲ ਕਰੇ ਸੱਚ। ਜਵਾਬ ਵੀ ਤੁਹਾਨੂੰ ਦੇਣਾ ਪਊਗਾ, ਤੁਹਾਥੋਂ ਮੰਗੂਗਾ, ਮੈਂ ਵੀ ਕਾਫੀ ਸਮਾਂ ਹੋ ਗਿਆ ਥੱਕ ਗਏ। ਕਿਸੇ ਪਤੀਵਰਤਾ ਔਰਤ ਨੂੰ ਕਹੋ ਆਪਣੀ ਬਾਂਹ ਦੂਜੇ ਮਰਦ ਦੇ ਹੱਥ ਚ ਫੜਾ ਤੇ ਫੜਾ ਦੂਗੀ? ਤੁਸੀਂ ਬੋਲਦੇ ਕਿਉਂ ਨੀ? ਬੋਲਦੇ ਕਿਉਂ ਨੀ? ਫੜਾ ਦੂਗੀ, ਵੇਸਵਾ ਫੜਾਊਗੀ, ਫੜਾਊਗੀ ਨਾ? ਬੋਲਦੇ ਨੀ? ਉਹ ਫੜਾਊਗੀ ਕਿ ਨਹੀਂ ਫੜਾਊਗੀ? ਆਹੀਆਂ ਪਿਕਚਰਾਂ ਚ ਔਰਤਾਂ ਕੰਮ ਕਰਦੀਆਂ ਨੇ ਹੱਥ ਫੜਾਉਣੀ ਤਾਂ ਕੀ, ਆਪਾਂ ਜਾਣਦੇ ਕੀ ਕੁਝ ਕਰਦੀਆਂ ਨੇ। ਤੁਸੀਂ ਦੱਸੋ ਇਹ ਪਤੀਵਰਤਾ ਨੇ ਕਿ ਵੇਸਵਾ ਨੇ? ਜਵਾਬ ਤੁਸੀਂ ਦੇਣਾ। ਬੋਲਦੇ ਕਿਉਂ ਨੀ? ਉਹ ਬੋਲਦੇ ਕਿਉਂ ਨੀ? ਇਹ ਝੂਠ ਹੈ ਜੋ ਦਾਸ ਤੁਹਾਡੇ ਕੋਲ ਪੁੱਛ ਰਿਹਾ। ਇਹ ਪਤੀਵਰਤਾ ਨੇ ਕਿ ਭੈਣੋ ਵੇਸਵਾਵਾਂ ਨੇ? ਜਵਾਬ ਨਹੀਂ ਆ ਰਿਹਾ, ਕੀ ਗੱਲ? ਹਾਂਜੀ, ਵੇਸਵਾਵਾਂ ਨੇ ਨਾ, ਬੋਲਦੇ ਨੀ। ਤੇ ਭੈਣੋ ਤੁਸੀਂ ਰੀਸ ਵੇਸਵਾਵਾਂ ਦੀ ਕਰਨੀ ਕਿ ਪਤੀਵਰਤਾ ਦੀ ਕਰਨੀ? ਇਹ ਝਾਤੀ ਮਾਰ ਲਓ ਆਪਣੇ ਮਨਾਂ 'ਚ, ਇਹ ਜਵਾਬ ਦੇਣਾ ਪੈਣਾ। ਇਹ ਗੱਲ ਕਹਿਣੀ ਬਹੁਤ ਔਖੀ। ਇਟ ਇਜ ਟੂ ਮਚ ਡਿਫੀਕਲਟ ਟੂ ਸਤਸੰਗ ਜੀ ਸ਼ੋ ਰਿਐਲਿਟੀ। ਸੱਚ ਦੀ ਗੱਲ ਕਹਿਣੀ ਬੜੀ ਔਖੀ ਹੈ। ਕਹਿੰਦੇ ਨੇ ਦਿੱਲੀ ਦੇ ਵਿੱਚ ਇੱਕ ਰਾਜਾ ਹੋਇਆ ਅਕਬਰ। ਅਕਬਰ ਕਹੋ ਵਾਹਿਗੁਰੂ। ਦੁਨੀਆਂ ਤੇ ਦੋ ਔਰਤਾਂ ਮੰਨੀਆਂ ਨੇ, ਇੱਕ ਸੀ ਮਾਤਾ ਸੀਤਾ। ਕਹੋ ਵਾਹਿਗੁਰੂ। ਬੜੀ ਕਮਾਲ ਦੀ ਗੱਲ ਹੈ। ਇੱਕ ਕਹਿੰਦੇ ਨੇ ਰਾਜਪੂਤ ਘਰਾਨੇ ਦੇ ਵਿੱਚ ਚ ਇੱਕ ਚਾਂਦ ਬੀਬੀ ਨਾ ਕਰਕੇ ਬੜੀ ਪਤੀਵਰਤਾ ਔਰਤ ਹੋਈ ਹੈ। ਉਹ ਇਤਨੀ ਸੂਰਤ ਸੀ, ਉਹਦਾ ਨਾ ਹੀ ਚਾਂਦ ਬੀਬੀ ਨੇ ਜੀ, ਉਹਦੀ ਸੁੰਦਰਤਾ ਵੀ ਚੰਦਰਮਾ ਦੀ ਸੁੰਦਰਤਾ ਨੂੰ ਮਾਤ ਪਾਉਂਦੀ। ਕਹੋ ਵਾਹਿਗੁਰੂ, ਕਹੋ ਵਾਹਿਗੁਰੂ। ਕਹਿੰਦੇ ਨੇ ਉਹ ਪਤੀਵਰਤਾ ਔਰਤ ਦਿੱਲੀ ਦੇ ਬਾਜ਼ਾਰ ਦੇ ਵਿੱਚ ਉਹਦੀ ਗੁਜ਼ਰ ਰਹੀ ਹੈ, ਤੇ ਉਧਰੂ ਅਕਬਰ ਬਾਦਸ਼ਾਹ ਘੋੜੇ ਤੇ ਸਵਾਰ ਹੋ ਕੇ ਵਜ਼ੀਰਾਂ ਦੇ ਸਮੇਤ ਆ ਰਹੇ। ਅਕਬਰ ਬਾਦਸ਼ਾਹ ਦੀ ਨਜ਼ਰ ਚਾਂਦ ਬੀਬੀ ਤੇ ਪਈ। ਉਹਦੀ ਸੁੰਦਰਤਾ ਨੂੰ ਵੇਖ ਕੇ ਨਾ ਅਕਬਰ ਬਾਦਸ਼ਾਹ ਮੋਹਿਤ ਹੋ ਗਿਆ। ਰਾਜ ਬੰਦੇ ਨੂੰ ਅੰਨਾ ਬਣਾ ਕੇ ਰੱਖ ਦਿੰਦਾ, ਰਾਜ ਦੇ ਨਸ਼ੇ ਦੇ ਵਿੱਚ ਕਿ ਮੈਂ ਰਾਜਾ, ਮੈਨੂੰ ਕੀ ਕਿਸੇ ਨੇ ਕਹਿਣਾ। ਉਹਨੇ ਚਾਂਦ ਬੀਬੀ ਦਾ ਖੱਬਾ ਹੱਥ ਨਾਲ ਤੂੰ ਕਲਾਈ ਤੂੰ ਫੜ ਲਿਆ। ਕਲਾਈ ਕਹਿੰਦੇ ਉਹਨੂੰ, ਐ ਤੂੰ ਕਲਾਈ ਤੂੰ ਫੜ ਲਿਆ। ਹੁਣ ਪਤੀ ਉਧਰ, ਪਤੀ ਵਰਤਾ ਔਰਤ ਹੈ, ਉਧਰ ਵਕਤ ਦਾ ਬਾਦਸ਼ਾਹ ਖਾਲਸਾ ਜੀ। ਤੇ ਜਿਹੜਾ ਧਿਆਨ ਦੇਣ ਵਾਲੀ ਗੱਲ ਹੈ ਨਾ, ਜਿਹੜਾ ਮਾਫ ਕਰਨਾ, ਉਹਨੇ ਚਾਂਦ ਬੀਬੀ ਦੇ ਖੱਬੇ ਹੱਥ ਨੂੰ ਨਾ ਕਲਾਈ ਤੂੰ ਫੜ ਲਿਆ। ਪਰ ਜਦੋਂ ਕਲਾਈ ਤੂੰ ਫੜ ਲਿਆ ਅਕਬਰ ਬਾਦਸ਼ਾਹ ਨੇ, ਚਾਂਦ ਬੀਬੀ ਨੇ ਕੱਢੀ ਖੰਜਰ, ਖੰਜਰ ਕੱਢ ਕੇ ਆਪਣੀ ਕਲਾਈ ਦੇ ਉੱਤੇ ਮਾਰੀ ਖਾਲਸਾ ਜੀ। ਉਹਦਾ ਹੱਥ ਕੱਟ ਕੇ ਅਕਬਰ ਬਾਦਸ਼ਾਹ ਦੇ ਹੱਥ ਵਿੱਚ ਆ ਗਿਆ। ਵੇਖ ਕੇ ਹੈਰਾਨ ਹੋ ਗਿਆ ਵੀ ਚਾਂਦ ਬੀਬੀ ਨੇ ਮੇਰੀ ਪਰਵਾਹ ਨਹੀਂ ਕੀਤੀ। ਉਹ ਮੈਂ ਵਕਤ ਦਾ ਬਾਦਸ਼ਾਹ ਹੋਵਾਂ, ਸ਼ਰਮਿੰਦਾ ਹੋ ਕੇ ਅਕਬਰ ਅੱਗੇ ਨੂੰ ਨਿਕਲ ਗਿਆ। ਜਦੋਂ ਅੱਗੇ ਨੂੰ ਨਿਕਲ ਗਿਆ, ਚਾਂਦ ਬੀਬੀ ਘਰ ਗਈ, ਕਲਾਈ ਕੱਟੀ ਹੋਈ ਖਾਲਸਾ ਦੀ। ਮਾਫ ਕਰਨਾ ਭੈਣੋ, ਜਿਹੜਾ ਧਿਆਨ ਦੇਣ ਵਾਲੀ ਗੱਲ ਹੈ, ਧਿਆਨ ਦੇਣ ਵਾਲੀ ਗੱਲ ਹੈ। ਖਾਲਸਾ ਦੀ ਮਾਫ ਕਰਨਾ, ਉਹ ਕਲਾਈ ਕੱਟੀ ਹੈ, ਗੁੱਟ ਹੱਥ ਨਾਲ ਨਹੀਂ ਹੈ, ਖੱਤ ਦੇ ਵਿੱਚੋਂ ਖੂਨ ਵਗਦਾ ਜਾ ਰਿਹਾ। ਘਰ ਗਈ, ਉਹਦੇ ਪਤੀ ਨੇ ਪੁੱਛਿਆ, ਆ ਚਾਂਦ ਬੀਬੀ ਤੇਰਾ ਖੱਬਾ ਹੱਥ ਕਿੱਥੇ ਗਿਆ? ਉਹਨੇ ਆਖਿਆ, ਪਤੀ ਦੇਵ, ਮੇਰਾ ਖੱਬਾ ਹੱਥ ਤੁਹਾਡੇ ਹੱਥ ਦੇ ਵਿੱਚ ਆਉਣ ਦੇ ਕਾਬਲ ਨਹੀਂ ਸੀ ਰਿਹਾ। ਐ ਪਤੀ ਦੇਵ, ਮੇਰਾ ਖੱਬਾ ਹੱਥ ਤੁਹਾਡੇ ਹੱਥ ਦੇ ਵਿੱਚ ਆਉਣ ਦੇ ਕਾਬਲ ਨਹੀਂ ਸੀ ਰਿਹਾ। ਇਸ ਹੱਥ ਨੂੰ ਦੁਸ਼ਟ ਅਕਬਰ ਦਾ ਹੱਥ ਛੋ ਗਿਆ ਸੀ। ਮੈਂ ਮਾਰ ਕੇ ਖੰਜਰ ਆਪਣਾ ਹੱਥ ਹੀ ਕੱਟ ਕੇ ਛੁੱਟ ਦਿੱਤਾ ਵੀ ਇਹ ਹੱਥ ਭ੍ਰਿਸ਼ਟ ਆ ਗਿਆ। ਕਹੋ ਵਾਹਿਗੁਰੂ। ਹੱਥ ਭ੍ਰਿਸ਼ਟਿਆ ਗਿਆ ਜੀ ਮਹਾਰਾਜ, ਤੁਹਾਡੇ ਹੱਥ ਦੇ ਵਿੱਚ ਆਉਣ ਦੇ ਕਾਬਲ ਨਹੀਂ ਸੀ ਰਿਹਾ। ਮਾਫ ਕਰਨਾ, ਇੱਕ ਲਿਖਦਾ ਸ਼ਾਇਰ, ਉਹਨੇ ਬੜੀ ਕਮਾਲ ਦੀ ਗੱਲ ਕਹੀ। ਕਹਿੰਦਾ, ਕਹਾਂ ਵੋ ਚਾਂਦ ਬੀਬੀ, ਕਹਾਂ ਕਹਿਲਾਤੀ ਸੀਤਾ, ਨਾ ਹਾਲਫ ਹੋਈ ਵੋ ਅਕਬਰ ਸੇ। ਚਾਂਦ ਬੀਬਾ ਨੂੰ, ਚਾਂਦ ਬੀਬੀ ਨੂੰ ਅਕਬਰ ਪ੍ਰਾਪਤ ਨਹੀਂ ਕਰ ਸਕਿਆ। ਕਹਿੰਦਾ, ਨਾ ਹਾਲਫ ਹੋਈ ਵੋ ਅਕਬਰ ਸੇ। ਤੇ ਸੀਤਾ ਨੂੰ, ਰਾਵਣ ਸੀਤਾ ਦੇ ਤਨ ਨੂੰ ਚੁਰਾ ਕੇ ਲੈ ਗਿਆ ਸੀ, ਪਰ ਉਹਦੇ ਮਨ ਨੂੰ ਜਿੱਤ ਨਹੀਂ ਸਕਿਆ ਕਾਂਤਾ ਜੀ। ਨਾ ਵੋ ਹਾਲਫ ਹੋਈ ਅਕਬਰ ਸੇ, ਨਾ ਰਾਵਣ ਨੇ ਉਸੇ ਜੀਤਾ। ਰਾਵਣ ਸੀਤਾ ਦੇ ਮਨ ਨੂੰ ਨਹੀਂ ਸੀ ਜਿੱਤ ਸਕਿਆ ਖਾਲਸਾ ਜੀ। ਮਾਫ ਕਰਨਾ ਗੁਰੂ ਕੀ ਸੰਗਤ, ਉਹ ਮੇਰੀਓ ਭੈਣੋ, ਉਹ ਮੇਰੀਓ ਮਤਾਵੋ, ਰੀਜ਼ ਕਰਨੀ ਅਸੀਂ ਟੀਵੀ ਸਿਨੇਮਾ ਤੇ ਜਿਹੜੀਆਂ ਔਰਤਾਂ ਪਤੀ ਵਰਤਾ ਨਹੀਂ ਉਹਨਾਂ ਔਰਤਾਂ ਦੀ ਰੀਸ ਕਰਨੀ ਮਾਫ ਕਰਨਾ ਅਸੀਂ ਬੇਸਮਾਵਾਂ ਦੀ ਤੇ ਜਿੱਥੇ ਬੇਸਮਾਵਾਂ ਦੀ ਰੀਸ ਹੈ ਉੱਥੇ ਖਾਲਸਾ ਦੀ ਸਿੱਕੀ ਕਿੱਥੇ ਆਜੂਗੀ ਉੱਥੇ ਗੁਰਮਤ ਕਿੱਥੇ ਆਜੂਗੀ ਤੁਸੀਂ ਬੋਲਦੇ ਕਿਉਂ ਨਹੀਂ ਉੱਥੇ ਗੁਰਮਤ ਆਜੂਗੀ ਇੱਥੇ ਰਾਮ ਚੰਦਰ ਕਹਿੰਦੇ ਰਾਮ ਰਾਜ ਲਿਆ ਦਿਆਂਗੇ ਸੀਤਾ ਨੂੰ ਰਾਵਣ ਚੁਰਾ ਕੇ ਲੈ ਗਿਆ ਮਾਤਾ ਸੀਤਾ ਆਪਣੇ ਗਹਿਣੇ ਉਤਾਰ ਤਾਰ ਕੇ ਸੱਟੀ ਜਾਂਦੀ ਹੈ ਕਹੋ ਵਾਹਿਗੁਰੂ ਕੌਣ ਮਿਲਿਆ ਰਸਤੇ ਦੇ ਵਿੱਚ ਭੀਸ਼ਣ ਮਿਲਿਆ ਕਹਿੰਦੇ ਨੇ ਉਹ ਗਹਿਣੇ ਇਕੱਠੇ ਕਰੀ ਜਾਂਦਾ ਸੀ ਰਾਵਣ ਦਾ ਭਰਾ ਸੀ ਮਾਫ ਕਰਨਾ ਕਾਲਸਾ ਦੀ ਉਹ ਗਹਿਣੇ ਇਕੱਠੇ ਕਰੀ ਜਾਂਦਾ ਰਾਮ ਚੰਦਰ ਜੀ ਪੁੱਛਦੇ ਨੇ ਪ੍ਰੇਮੀਆਂ ਤੂੰ ਕੋਈ ਔਰਤ ਤੇ ਨਹੀਂ ਜਾਂਦੀ ਵੇਖੀ ਉਹਨਾਂ ਕਹਿੰਦੇ ਜੀ ਦੇਖੀ ਹੈ ਪਰ ਉਹ ਗਹਿਣੇ ਸੱਟੀ ਜਾਂਦੀ ਸੀ ਉਤਾਰ ਤਾਰ ਕੇ ਤੇ ਨਾਲੇ ਇਹ ਗੱਲ ਕਹੀ ਜਾਂਦੀ ਸੀ ਹਾਏ ਰਾਮ ਕਹੀ ਜਾਂਦੀ ਉਹਨੇ ਅੱਗੇ ਮਹਾਰਾਜ ਆ ਗਹਿਣੇ ਨੇ ਮੇਰੇ ਕੋਲ ਉਹਦੀ ਨਿਸ਼ਾਨੀ ਸ਼੍ਰੀ ਰਾਮ ਚੰਦਰ ਲਕਸ਼ਮਣ ਨੂੰ ਕਹਿ ਰਹੇ ਨੇ ਉਹ ਤਾਂ ਭਰਜਾਈ ਨੂੰ ਮਾਂ ਸਮਝਦਾ ਸੀ ਉਹ ਅੱਜ ਦੇ ਨੌਜਵਾਨੋ ਵੀਰੋ ਸੀ ਤੇ ਮਾਂ ਨੂੰ ਮਾਂ ਨਹੀਂ ਸਮਝਦੇ ਕਹੋ ਮੈਂ ਉਹ ਕਿੱਥੋਂ ਆਜੂਗਾ ਰਾਮ ਰਾਜ ਹੋਏ ਉਹ ਰਾਵਣ ਰਾਜ ਤੇ ਆ ਸਕਦਾ ਰਾਮ ਰਾਜ ਨਹੀਂ ਆ ਸਕਦਾ ਰਾਮ ਦੇ ਰਾਜ ਵਿੱਚ ਕਹਿੰਦੇ ਨੇ ਜਾਨਵਰ ਵੀ ਬੋਲਦੇ ਸਨ ਕਹੋ ਮੈਂ ਉਹਦੇ ਰਾਜ ਦੇ ਵਿੱਚ ਬੇਇਨਸਾਫੀ ਨੀਤੀ ਹੁੰਦੀ ਉਹਦੇ ਰਾਜ ਵਿੱਚ ਬੇਇਨਸਾਫੀ ਨੀਤੀ ਹੁੰਦੀ ਕਿਉਂਕਿ ਉਹ ਰਾਮ ਰਾਜ ਸੀ ਉਹ ਰਾਮ ਰਾਜ ਧਰਮ ਦਾ ਰਾਜ ਸੀ ਪਰ ਖਾਲਸਾ ਜੀ ਜਦ ਆਖਿਆ ਨਾ ਲਕਸ਼ਮਣ ਨੂੰ ਗਹਿਣੇ ਪਛਾਣੋ ਤੇ ਉਹਨੇ ਗਲੇ ਦੇ ਦਿਖਾਏ ਹੱਥਾਂ ਦੀਆਂ ਚੂੜੀਆਂ ਦਿਖਾਈਆਂ ਕੰਨਾਂ ਦੇ ਗਹਿਣੇ ਦਿਖਾਏ ਤੇ ਲਕਸ਼ਮਣ ਕਹਿੰਦਾ ਭਰਾ ਇਹ ਗਹਿਣੇ ਨਹੀਂ ਪਛਾਣੇ ਜਾਂਦੇ ਕੋਈ ਮਾਤਾ ਸੀਤਾ ਦੇ ਚਰਨਾਂ ਦੀ ਅੰਗੂਠੀ ਹੈਗੀ ਤੇ ਉਹ ਵਿਖਾ ਕੋਈ ਨਿਸ਼ਾਨੀ ਤੇ ਮੇਰੇ ਖਿਆਲ ਹੈ ਕਿ ਜਦੋਂ ਸਾਧ ਸੰਗਤ ਜੀ ਉਹਨੇ ਕਹਿੰਦੇ ਨੇ ਪੈਰ ਦੀ ਅੰਗੂਠੀ ਦਿਖਾਈ ਤੇ ਉਧਰੋਂ ਪੁੱਛਦਾ ਭੀਸ਼ਣ ਕਹਿੰਦਾ ਉਹ ਲਕਸ਼ਮਣ ਕੀ ਗੱਲ ਗਲੇ ਦੇ ਗਹਿਣੇ ਕਿਉਂ ਨੀ ਪਛਾਣ ਸਕਿਆ ਚੂੜੀਆਂ ਕਿਉਂ ਨੀ ਪਛਾਣ ਸਕਿਆ ਕਹਿੰਦਾ ਯਾਰ ਅਸਲ ਗੱਲ ਆ ਹੈ ਕਿ ਮੈਂ ਮਾਤਾ ਸੀਤਾ ਦੇ ਚਰਨਾਂ ਤੋਂ ਤਾਂ ਕਦੇ ਉਹਦੇ ਮੂੰਹ ਵੱਲ ਵੇਖਿਆ ਹੀ ਤੇ ਮੇਰੇ ਖਿਆਲ ਹੈ ਕਿ ਅੱਜ ਦੇ ਨੌਜਵਾਨੋ ਵੀਰੋ ਅਸੀਂ ਤਾਂ ਕਦੀ ਭਰਜਾਈ ਦੇ ਪੈਰ ਤੇ ਮੇਰੇ ਘਰ ਕਿਸੇ ਨੇ ਨੀ ਦੇਖੋ ਨਾ ਮੂੰਹ ਤੇ ਰੋਜ਼ ਨਜ਼ਰ ਮੂੰਹ ਤੇ ਰੋਜ਼ ਹੀ ਰਹਿੰਦੀ ਸਾਡੀ ਸਾਰਿਆਂ ਦੀ ਉਹ ਗੱਲ ਬਣ ਜੂਗੀ ਤੁਸੀਂ ਬੋਲਦੇ ਕਿਉਂ ਉਹ ਦਾਲ ਕੋਈ ਝੂਠ ਬੋਲ ਰਿਹਾ ਗੱਲ ਕਿੱਥੋਂ ਬਣੇ ਅੱਜ ਕੱਲ੍ਹ ਤਾਂ ਗਾਣੇ ਚੱਲ ਪਏ ਮੁੱਝ ਪੇ ਮਰਨੇ ਵਾਲੇ ਤੇਰੀ ਖੈਰ ਨੀ ਸੋਰੀ ਦਿਓ ਕੰਮ ਤੇ ਅਸੀਂ ਚੰਗਾ ਨੀ ਕਰਨਾ ਖੈਰ ਕਿੱਥੋਂ ਰਹਿਣੀ ਕੰਮ ਤੇ ਅਸੀਂ ਕਰਨਾ ਜੁੱਤੀਆਂ ਖਾਣ ਵਾਲਾ ਉੱਥੇ ਖੈਰ ਕਿੱਥੋਂ ਰਹਿਣੀ ਖਾਲਸਾ ਜੀ ਜਰਾ ਧਿਆਨ ਦੇਣਾ ਅੱਜ ਸਾਡਾ ਜੀਵਨ ਕਿੱਧਰ ਜਾ ਰਿਹਾ ਮੈਂ ਅਰਜ ਕਰ ਰਿਹਾ ਉਹ ਬੀਬੀ ਜੋ ਭੈਣੋ ਖਾਲਸਾ ਜੀ ਮਾਫ ਕਰਨਾ ਅੱਜ ਬੈਠੇ ਹਾਂ ਸਾਰੇ ਬੈਠੇ ਹਾਂ ਪਰ ਆਹੜਾ ਬੇੜਾ ਨਾ ਹੁਣ ਇਹ ਡੁੱਬਣ ਵਾਲਾ ਹੀ ਹੈ ਇਹ ਐਵੇਂ ਖਾਲਸਾ ਜੀ ਮੇਰੇ ਵਰਗੇ ਜ਼ੋਰ ਲਾਈ ਜਾਂਦੇ ਨੇ ਇਹ ਤਾਂ ਹੁਣ ਐਵੇਂ ਡੁੱਬਣ ਵਾਲਾ ਹੀ ਹੈ ਪਤਾ ਨੀ ਕਦੋਂ ਡੁੱਬ ਜੇ ਇਹ ਕੋਈ ਪਤਾ ਥੋੜਾ ਬੋਲਦੇ ਨੀ ਇਹ ਕੋਈ ਪਤਾ ਥੋੜਾ ਕਦੋਂ ਡੁੱਬ ਜੇ ਜਦੋਂ ਭੂਚਾਲ ਆਉਂਦਾ ਕੀ ਪਤਾ ਕਿਸੇ ਨੂੰ ਕਿਉਂ ਬਈ ਕਦੋਂ ਆ ਜੇ ਪਰ ਖਾਲਸਾ ਜੀ ਆਪਾਂ ਨੂੰ ਫੈਸਲਾ ਕਰਨਾ ਪੈਣਾ ਸਾਧ ਸੰਗਤ ਜੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਰ ਮਾਨੋ ਹਰ ਹਰ ਕਥਾ ਨਿਰਾਲੀ ਸਾਰੇ ਅਮਰ ਛਕੋ ਗੁਰੂ ਵਾਲੇ ਬਣੋ ਗੁਰੂ ਚਰਨ ਨਾਲ ਜੁੜੋ ਸਰਬੱਤ ਦਾ ਮੰਗੋ ਭਲਾ ਖੱਤਰੀ ਬ੍ਰਾਹਮਣ ਸੂਦ ਬੈਚ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਸੋ ਉਦਰਾ ਕਲਮ ਕੜਕੜ ਨਾਨਕਰ ਮਾਂਝਾ ਰੀਸ ਕਰਨੀ ਕੋਈ ਮਾੜੀ ਨਹੀਂ ਮਾਫ਼ ਕਰਨਾ ਅਸੀਂ ਸਾਰੇ ਦੇਖਦੇ ਹਾਂ ਸਾਰੇ ਰੀਸਾਂ ਨੇ ਮਾਰ ਲਏ ਸਾਨੂੰ ਸਾਰਿਆਂ ਨੇ ਰੀਸਾਂ ਕਰਨੀਆਂ ਸ਼ੁਰੂ ਕਰਤੀਆਂ ਰੀਸ ਕਰਨੀ ਮਾੜੀ ਨਹੀਂ ਕਰ ਲਓ ਰੀਸ ਖਾਲਸਾ ਦੀ ਕੋਈ ਭਾਈ ਮਹਾਂ ਸਿੰਘ ਦੀ ਕਰ ਲਓ ਰੀਸ ਕੋਈ ਬਾਬਾ ਦੀਪ ਸਿੰਘ ਦੀ ਕਰ ਲਓ ਰੀਸ ਕੋਈ ਪੰਜਾਂ ਪਿਆਰਿਆਂ ਦੀ ਖਾਲਸਾ ਦੀ ਭੈਣੋ ਕਰ ਲਓ ਰੀਸ ਕੋਈ ਬੀਬੀ ਭਾਗੋ ਦੀ ਮਾਫ਼ ਕਰਨਾ ਕਰ ਲਓ ਰੀਸ ਕੋਈ ਮਾਤਾ ਗੁਜਰੀ ਦੀ ਤਰ੍ਹਾਂ ਰਹਿਤ ਵਿੱਚ ਰਹੋ ਪਰ ਖਾਲਸਾ ਦੀ ਆਪਾਂ ਰੀਸ ਕਿਹਨਾਂ ਦੀ ਕਰਦੇ ਹਾਂ ਜਿਹੜੇ ਆਪ ਡੁੱਬ ਚੁੱਕੇ ਨੇ ਜਿਹੜੇ ਆਪ ਡੁੱਬੇ ਨੇ ਸਾਨੂੰ ਬੰਨੇ ਕਿਵੇਂ ਲਾ ਦੇਣਗੇ ਸਮਾਂ ਆਗਿਆ ਨਹੀਂ ਦਿੰਦਾ ਗੁਰੂ ਪਿਆਰਿਓ ਹੁਣ ਇੰਨੇ ਸ਼ਬਦ ਪ੍ਰਵਾਨ ਕਰੋ ਕੱਲ੍ਹ ਨੂੰ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ ਭਗਤਾਂ ਦੇ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਵਸ 1 ਜੁਲਾਈ ਨੂੰ ਬੜੀ ਸ਼ਰਧਾ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਜਿਵੇਂ ਜਿਵੇਂ ਸਮਾਂ ਅੱਗੇ ਵਧੂਗਾ ਗੁਰੂ ਸਾਹਿਬ ਜੀ ਜਿਹੜਾ ਬੀਜ ਬੀਜ ਗਏ ਨੇ ਇਹ ਸਿੱਖੀ ਦਾ ਬੀਜ ਉੱਗੂਗਾ, ਵਧੂਗਾ, ਫੜੂਗਾ। ਸੋ ਪਿਆਰਿਓ, ਦਾਤ ਬੋਤੀ ਦੂਰ ਨਹੀਂ ਜਾਣਾ ਚਾਹੁੰਦਾ। ਜਿਹੜੀਆਂ ਬੁਰਾਈਆਂ ਸਨ ਦੁਨੀਆਂ ਵਿੱਚ ਆ ਚੁੱਕੀਆਂ, ਉਹਨਾਂ ਬੁਰਾਈਆਂ ਦਾ ਸਾਡੇ ਗੁਰੂਆਂ ਨੇ ਸੁਧਾਰ ਕੀਤਾ ਤੇ ਗੱਲ ਸਰਬੱਤ ਦੇ ਭਲੇ ਦੀ ਕੀਤੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ, ਹੁਣ ਸਮਾਂ ਆਗਿਆ ਨਹੀਂ ਦਿੰਦਾ। ਇੱਕ ਤਰੀਕ ਨੂੰ ਅੰਮ੍ਰਿਤ ਸੰਚਾਰ ਵੀ ਹੋਣਾ ਖਾਲਸਾ ਜੀ। ਜਿਨ੍ਹਾਂ ਵੀਰਾਂ ਨੇ ਭੈਣਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਗੁਰੂ ਦੇ ਜਹਾਜ਼ੇ ਚੜੋ ਖਾਲਸਾ ਜੀ, ਸਾਰੇ ਗੁਰੂ ਚਰਨਾਂ ਨਾਲ ਜੁੜੋ। ਇਸੇ ਕਰਕੇ ਆਪਾਂ ਦੁਨੀਆਂ ਤੇ ਆਏ ਹਾਂ, ਵੱਧ ਤੋਂ ਵੱਧ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਹੁਣ ਅਨੰਦ ਸਾਹਿਬ ਦਾ ਪਾਠ ਕੀਤਾ ਜਾਏਗਾ। ਅਨੰਦ ਪਿਆਰੇ